ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਆਸਾ ਮਹੱਲਾ ਪੰਜਵਾਂ। ਦਿਨ ਰਾਤ ਕਮਾਏ ਅੜੋ, ਸੋ ਆਇਓ ਮਾਥੈ, ਜਿਸ ਪਾਸ ਲੁਕਾਏ ਅੰਦੜੋ, ਸੋ ਵੇਖੀ ਸਾਥੈ। ਦਿਨ ਰਾਤ ਕਮਾਏ ਅੜੋ, ਸੋ ਆਇਓ ਮਾਥੈ, ਜਿਸ ਪਾਸ ਲੁਕਾਏ ਅੰਦੜੋ, ਸੋ ਵੇਖੀ ਸਾਥੈ। ਸੰਗ ਦੇਖੈ ਕਰਨ ਹਾਰਾ, ਕਾਏ ਪਾਪ ਕਮਾਈਐ, ਸੁਕ੍ਰਿਤ ਕੀਜੈ ਨਾਮ ਲੀਜੈ, ਨਰਕ ਮੂਲ ਨਾ ਜਾਈਐ। ਆਠ ਪਹਿਰ ਹਰ ਨਾਮ ਸਿਮਰ ਹੋ, ਚੱਲੈ ਤੇਰਾ ਸਾਥੇ, ਭਜ ਸਾਧ ਸੰਗਤ ਸਦਾ ਨਾਨਕ, ਮਿਟਹਿ ਦੋਖ ਕਮਾਤੇ। ਆਠ ਪਹਿਰ ਹਰਿ ਨਾਮ ਸਿਮਰ ਹੋ, ਚੱਲੈ ਤੇਰਾ ਸਾਥੇ, ਭਜ ਸਾਧ ਸੰਗਤ ਸਦਾ ਨਾਨਕ, ਮਿਟਹਿ ਦੋਖ ਕਮਾਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇੱਕੋ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ, ਨਹੀਂ ਜਾਨ ਜਾਇ ਕਸੂ ਰੂਪ ਰੇਖੰ, ਕਹਾਂ ਬਾਸਤਾ ਕੋ ਫਿਰੈ ਕੌਣ ਭੇਖੰ, ਕਹਾਂ ਨਾਮ ਤਾਂ ਕੋ ਕਹਾਂ ਕਹਿ ਕਹਾਵੈ, ਕਹਾ ਮੈਂ ਬਖਾਨੋ ਕਹੇ ਮੋਹ ਨ ਆਵੈ। ਮੁਕ ਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ, ਅੰਧ ਲਖੈ ਬਧਰੋ ਸੁਣੈ, ਜਉ ਕਾਲ ਕਿਰਪਾ ਕਰਾਏ। ਅੰਧ ਲਖੈ ਬਧਰੋ ਸੁਣੈ, ਜਉ ਕਾਲ ਕਿਰਪਾ ਕਰਾਏ। ਪਰਮ ਸਨਮਾਨ ਆਵਰ ਸਾਹਿਬੇ ਕਮਾਲ ਬਾਰਗਾਹੇ ਇਨਾਇਤ ਕੇ ਮਾਲਕ कलयुगी जीवों के उद्धार करता साहिबे सहाबा ज्योत रूप हर आप मेहमान दे मालक तन तन गुरु पिता श्री गुरुदेव गुरु ग्रंथ साहिब जी दे महान बरकतमई कदमांच विराजमान गुरु प्यारी सात संगत गुरुदेव जी दी महान इनायत दा सदका साढ़े सारयां दे सिर ते मरहमतमई रखे हत्थ दा सदका जीवन दा अज दा दिन भी प्राप्त होया और इस नवें दिन दी जो नवें जन्म समान है शुरुआत करन दा बल भी साहिब जियां ने नजरे इनायत करदियां साढ़े सारयां दे सिर ते मरहमतमई हथ रखदियां इस ब्रह्मंड दे सब तों पावन अस्थान जिउंदे जागदे सुणदे बोलदे अस्थान डिठे सबे थाव नहीं तुद जेहिया सचखंड श्री हरिमंदर साहिब विखे प्रदान कीता है। सतगुरु जी दे दर तों निवाजे होए कीर्तनिया तों बड़े प्रेम रस विच सर्वत आशा पूर्ण करनहार श्री आशा की वार दे गायन आप जी ने प्रेम सहित सरवण कीते ने फिर पार ब्रह्म परमेश्वर दे दरों निवाजिया होया हिरदा श्रीमान सिंह साहब जी दे कंठ तों सदाए बारगा पार ब्रह्म परमेश्वर दी आवाज़ हुक्मनामा बड़े प्रेम रस विच सरवण कीता है। कुछ समा होर इन्हां अमृतमई बचना दी विचार राही मन गुरु चरणा नाल जुड़ सके एकाग्रता अदब ते आनंद दी दात झोली च पै सके इसलिए जितने माता प्राता पागशाली हाजरीन हाजरी पर रहे हो पेशतर दोवां हत्थां नूं हिरदे दे सामने जोड़दियां नेत्र बंद करके ऐसा गहराई तो महसूस करिए कि साडा सीस गुरु नानक देव जी दे चरण कमलां ते टिकिया है ते साहिब जियां ने मेहर भरिया हथ साडे सिर ते रखिया होया। गुरुदेव जी दे शब्द रूपी कदमां नूं गलवकड़ी करदियां चरण चुमदियां होया गुरु की पावन फतेह द्वारा सांझ बनाइए। वाहिगुरु जी का खालसा वाहिगुरु जी की फतेह। अज दे महाबोल मेहमान दे मालक तपत माहे ठांड वर तावण वाले सतगुरु जिन्हां ने सड़दी हुई लोह ते बैठ के भी अपनी मुबारक जबान तो कोई सड़दा होया बोल नहीं आख्या सगों तेरा किया मीठा लागै हर नाम पदार्थ नानक मांगै दे महा बोल सुनाई पए हैं। सतगुरु जी ने राग आसा विच जो आप जी दे संत हैं उन्हां विच ये तेरवां पावन शब्द है जिस दे चार पद ने राग आसा संत महला पंजवां घर चौथा इस तों बाद आप जी दे अठवां घर दे संत प्रारंभ आउंदे ने ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 461 ਨੰਬਰ ਪਾਵਨ ਅੰਗ 'ਤੇ ਦੀਦਾਰ ਫਰਮਾ ਰਹੇ ਹਨ। ਇਹਨਾਂ 'ਚ ਮੇਰੇ ਸਾਹਿਬ ਫਰਮਾਨ ਕਰਦੇ ਨੇ, ਕਹਿੰਦੇ ਨੇ, ਦਿਨ ਰਾਤ ਕਮਾਇੜੋ ਸੋ ਆਇਓ ਮਾਥੈ, ਜਿਸ ਪਾਸੇ ਲੁਕਾਏ ਦੜੋ ਸੋ ਵੇਖੀ ਸੱਥ ਹੈ। ਮਨੁੱਖ ਦੇ ਸੁਭਾਅ ਨੂੰ ਜੇਕਰ ਦੇਖੀਏ ਤਾਂ ਇਸਦਾ ਸੁਭਾਅ ਬਣਿਆ ਹੋਇਆ ਹੈ, ਬੀਜੇ ਬਿਖ ਮੰਗੇ ਅੰਮ੍ਰਿਤ ਵੇਖੋ ਇਹ ਨਿਆਉ। ਆਪਣੇ ਜੀਵਨ ਦਾ ਵਿਵਹਾਰ ਭਾਵੇਂ ਜ਼ਹਿਰ ਨਾਲ ਭਰਿਆ ਹੋਵੇ, ਦੁਸ਼ਕਰਮਾਂ ਨਾਲ ਭਰਿਆ ਹੋਵੇ, ਪਰ ਆਪਣੇ ਪ੍ਰਤੀ ਇਹੀ ਸੋਚਦਾ, ਇਹੀ ਵਿਚਾਰਦਾ ਕਿ ਮੈਂ ਸੰਸਾਰ 'ਤੇ ਸਤਿਕਾਰਯੋਗ ਪੂਜਨੀਕ ਹੋਵਾਂ, ਹਰ ਕੋਈ ਮੈਨੂੰ ਸਜਦਾ ਕਰੇ ਅਤੇ ਸਾਰੇ ਸੁੱਖ ਮੇਰੇ ਘਰ ਵਿੱਚ ਹੋਵਣ, ਕੋਈ ਐਸਾ ਸੁੱਖ ਨਾ ਹੋਵੇ ਜੋ ਮੇਰੇ ਘਰ ਵਿੱਚ ਨਾ ਹੋਵੇ। ਪਰ ਕਾਰਨ ਇਹ ਹੈ, ਬਾਵਜੂਦ ਐਸੀ ਇੱਛਾ ਦੇ ਮਨੁੱਖ ਦਾ ਜੀਵਨ ਦੁੱਖ ਨਾਲ ਭਰਿਆ ਰਹਿੰਦਾ। ਸਾਰੇ ਸੰਸਾਰ ਨੂੰ ਦੇਖੋਗੇ ਤਾਂ ਸਾਹਿਬ ਕਹਿੰਦੇ ਨੇ ਸੰਸਾਰ ਰੋਗੀ, ਇੱਕ ਵੀ ਐਸਾ ਮਨੁੱਖ ਦਿਖਾਈ ਨਹੀਂ ਪੈਂਦਾ ਜਿਸ ਨੂੰ ਰੋਗ ਨਾ ਹੋਵੇ। ਹਉਮੈ ਰੋਗ ਮਾਨੁਖ ਕੋ ਦੀਨਾ, ਸੰਸਾਰ 'ਤੇ ਸਭ ਕਿਸੇ ਨੂੰ ਰੋਗ ਲੱਗ ਜਾਂਦਾ, ਹੀਰੇ ਜਵਾਹਰਾਤਾਂ ਨੂੰ ਵੀ ਰੋਗ ਲੱਗਦਾ, ਮੈਲ ਚੜ੍ਹ ਜਾਂਦੀ ਹੈ, ਸੋਨਾ ਚਾਂਦੀ ਮੈਲਾ ਹੋ ਜਾਂਦਾ। ਕੋਈ ਐਸਾ ਦਰਖਤ ਨਹੀਂ ਮਿਲੇਗਾ ਜਿਸ ਨੂੰ ਕੋਈ ਰੋਗ ਨਾ ਹੋਵੇ। ਰੋਗ ਤਾਂ ਮਨੁੱਖੀ ਸਰੀਰ ਨੂੰ ਵੀ ਰੋਗ ਗ੍ਰਸਤ ਦੇਖਿਆ ਜਾ ਸਕਦਾ। ਤੁਸੀਂ ਪੁੱਛ ਕੇ ਦੇਖੋ ਸਿਆਣੇ ਮਨੁੱਖਾਂ ਨੂੰ, ਉਹ ਪੱਥਰ ਵੀ ਰੋਗੀ ਹੈ ਦੱਸ ਦੇਵਣਗੇ ਕਿ ਪੱਥਰ ਨੂੰ ਇਹ ਰੋਗ ਲੱਗਿਆ ਹੋਇਆ, ਉਸਦੇ ਵਿੱਚੋਂ ਹੀ ਫਫੋਂਦ ਨਿਕਲ ਆਵੇਗੀ, ਉੱਲੀ ਨਿਕਲ ਆਵੇਗੀ। ਜ਼ਮੀਨ ਨੂੰ ਵੀ ਬਾਕਾਇਦਾ ਕਈ ਰੋਗ ਲੱਗੇ ਹੋਏ ਨੇ, ਕਲਰ ਇਤਿਆਦਕ, ਇਹ ਮਿੱਟੀ ਦੇ ਰੋਗ ਹਨ, ਧਰਤੀ ਦੇ ਰੋਗ ਨੇ। ਇਸ ਤਰ੍ਹਾਂ ਕੁਛ ਦਿਖਾਈ ਹੀ ਨਹੀਂ ਪੈਂਦਾ ਜੋ ਰੋਗ ਰਹਿਤ ਹੋਵੇ। ਮਹਾਰਾਜ ਜੀ ਦਾ ਗੰਮੀ ਬਚਨ ਹੈ, ਜੋ ਜੋ ਦਿਸੈ ਸੋ ਸੋ ਰੋਗੀ। ਰੋਗ ਰਹਿਤ ਅਗਰ ਕੋਈ ਦਿਖਾਈ ਪੈਂਦਾ ਹੈ ਅਤੇ ਰੋਗ ਰਹਿਤ ਕਰ ਵੀ ਦਿੰਦਾ ਹੈ, ਉਸ ਬਾਰੇ ਸਾਹਿਬ ਕਹਿੰਦੇ ਨੇ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਬਸ ਗੁਰੂ ਪਰਮਾਤਮਾ ਹੀ ਰੋਗ ਰਹਿਤ ਹੈ, ਬਾਕੀ ਸਾਰਿਆਂ ਦੇ ਸਰੀਰ ਵਿੱਚੋਂ ਰੋਗ ਨਿਕਲ ਆਉਂਦੇ। ਔਰ ਬੜੀ ਦਫ਼ਾ ਇਹ ਰੋਗ ਸੋਗ ਸਾਡੇ ਕੀਤੇ ਹੋਏ ਕਰਮਾਂ ਮੁਤਾਬਕ ਆਉਂਦੇ। ਭਾਵੇਂ ਮੈਂ ਅਰਜ਼ ਕਰਾਂ, ਮਨੁੱਖ ਦਾ ਸੁਭਾਅ ਇਹੀ ਹੈ ਕਿ ਮੰਗ ਨਿਰੋਗਤਾ ਦੀ ਕਰਦਾ ਹੈ, ਮੰਗ ਸੁੱਖ ਦੀ ਕਰਦਾ ਹੈ, ਮੰਗ ਸਨਮਾਨ ਦੀ ਕਰਦਾ ਹੈ, ਪਰ ਦੂਜਿਆਂ ਦਾ ਅਪਮਾਨ ਕਰਕੇ ਪ੍ਰਸੰਨ ਹੋ ਜਾਂਦਾ। ਮਹਾਰਾਜ ਕਹਿੰਦੇ, ਪੁਰਖਾ ਇਸ ਗੱਲ ਨੂੰ ਧਿਆਨ ਵਿੱਚ ਰੱਖ, ਦਿਨ ਰਾਤ ਕਮਾਇੜੋ ਸੋ ਆਇਓ ਮਾਥੈ। ਜੋ ਤੂੰ ਦਿਨ ਰਾਤ ਆਪਣੇ ਕਰਮਾਂ ਵਿੱਚ ਰੱਖਦਾ ਹੈ, ਕਰਮ ਕਰਦਾ ਹੈ, ਉਹ ਤੇਰੇ ਮੱਥੇ ਦੇ ਲੇਖ ਬਣ ਜਾਂਦੇ ਨੇ, ਭਾਗ ਬਣ ਜਾਂਦਾ, ਉਹ ਤੇਰੇ ਸਾਹਮਣੇ ਆ ਜਾਵੇਗਾ, ਪ੍ਰਗਟ ਹੋਵੇਗਾ, ਖੜਾ ਹੋਵੇਗਾ, ਉਸਨੂੰ ਦੂਰ ਨਹੀਂ ਕੀਤਾ ਜਾ ਸਕਦਾ। ਮਹਾਰਾਜ ਨੇ ਦੋ ਬੋਲ ਆਪਣੀ ਬਾਣੀ ਵਿੱਚ ਬੜੇ ਮਹਾਨ ਆਖੇ ਨੇ, ਕਹਿੰਦੇ ਨੇ ਜਿਹੇ ਕਰਮ ਕਮਾਏ ਤਿਹਾ ਹੋਏ ਸੀ। ਪੁਰਖ ਜਿਹੋ ਜਿਹੇ ਕਰਮ ਤੂੰ ਕਰੇਗਾ ਤੇਰਾ ਜੀਵਨ ਉਸ ਤਰ੍ਹਾਂ ਦਾ ਹੀ ਹੋ ਜਾਏਗਾ, ਦੁੱਖਾਂ ਨਾਲ ਭਰ ਜਾਏਗਾ, ਤੇਰਾ ਜੀਵਨ ਮੁਸੀਬਤਾਂ ਨਾਲ ਭਰ ਜਾਏਗਾ, ਕਿਉਂਕਿ ਕੀਤਾ ਹੋਇਆ ਕਰਮ ਕੇਵਲ ਹੱਥਾਂ ਦਾ ਸਰੀਰ ਦਾ ਹਿੱਸਾ ਹੀ ਨਹੀਂ ਬਣਦਾ, ਮਨ ਦਾ ਹਿੱਸਾ ਹੀ ਨਹੀਂ ਬਣਦਾ, ਕੀਤਾ ਹੋਇਆ ਕਰਮ ਮੁਕੱਦਰ ਦਾ ਹਿੱਸਾ ਵੀ ਬਣਦਾ, ਮੱਥੇ 'ਤੇ ਲਿਖਿਆ ਜਾਂਦਾ, ਸੰਸਕਾਰ ਬਣ ਜਾ, ਉਸ ਨੂੰ ਦੂਰ ਨਹੀਂ ਕੀਤਾ ਜਾ ਸਕਦਾ। ਮਹਾਰਾਜ ਕਹਿੰਦੇ ਨੇ ਭਾਵੇਂ ਬਹਿ ਧਰਤੀ ਵਿੱਚ ਕਮਾਏ, ਕਿਧਰੇ ਛੁੱਪ ਕੇ ਵੀ ਕੋਈ ਭੈੜਾ ਕਰਮ ਕੀਤਾ ਹੈ ਉਹ ਤੇਰੇ ਕਰਮਾਂ ਦਾ, ਤੇਰੇ ਭਾਗ ਦਾ ਹਿੱਸਾ ਬਣ ਜਾਏ, ਉਹ ਤੇਰੀ ਪ੍ਰਾਰਬਧ ਵਿੱਚ ਆ ਜਾਏਗਾ। ਤਿੰਨ ਤਰ੍ਹਾਂ ਦੇ ਕਰਮਾਂ ਦਾ ਜ਼ਿਕਰ ਸਤਿਪੁਰਖਾਂ ਨੇ ਕੀਤਾ ਹੈ, ਵੀ ਕੁਛ ਕਿਰਿਆਮਾਨ ਕਰਮ ਹਨ, ਕੁਛ ਪ੍ਰਾਰਬਧ ਕਰਮ ਨੇ, ਔਰ ਕੁਛ ਇੱਕ ਨੂੰ ਇਸ ਤਰ੍ਹਾਂ ਦੇ ਨਾਲ ਮਹਾਰਾਜ ਨੇ ਆਪਣੀ ਬਾਣੀ 'ਚ ਦਰਜ ਕੀਤਾ ਹੈ। ਪ੍ਰਾਰਬਧ ਕਰਮ ਜੋ ਲਿਖਿਆ ਗਿਆ, ਜੋ ਭੋਗਣਾ ਹੈ, ਕੁਝ ਸੰਚਿਤ ਕਰਮ ਜਿਹੜੇ ਜਮ੍ਹਾਂ ਰਹਿੰਦੇ ਨੇ ਫਿਰ ਆਉਣ ਵਾਲੇ ਸਮੇਂ ਵਿੱਚ ਮਿਲ, ਕਿਰਿਆਮਾਨ ਕਰਮ ਜੋ ਕਰਦਾ ਪਿਆ। ਅਗਰ ਕੋਈ ਆਪਣੀ ਪ੍ਰਾਰਬਧ ਅਤੇ ਆਪਣਾ ਸੰਚੈ ਖਜ਼ਾਨਾ ਸਹੀ ਕਰਨਾ ਚਾਹੇ ਤਾਂ ਉਸਨੂੰ ਆਪਣੇ ਕਿਰਿਆਮਾਨ ਕਰਮ ਸਹੀ ਕਰਨੇ ਪੈਣ। ਇਸ ਲਈ ਕਰਮ ਨੂੰ ਪ੍ਰਧਾਨਤਾ ਮਹਾਰਾਜ ਨੇ ਬਖਸ਼ਿਸ਼ ਦਿੱਤੀ ਹੈ, ਨਿਵਾਜਿਆ ਹੈ। ਕਹਿੰਦੇ ਨੇ ਜੇ ਪਰਮਾਤਮਾ ਦਾ ਕਰਮ ਹੋ ਜਾਏ, ਮਿਹਰ ਹੋ ਜਾਏ, ਤਾਂ ਮੈਲੇ ਕਰਮਾਂ ਦਾ ਨਾਸ਼ ਵੀ ਹੋ ਸਕਦਾ ਹੈ। ਉਸ ਨਾਲ ਜੁੜ ਜਾਈਏ ਨਾਮ ਦੁਆਰਾ ਨਾਸ਼ ਆਉਂਦਾ, ਵਰਨਾ ਇਹ ਕੀਤੇ ਹੋਏ ਕਰਮ ਮਸਤਕ ਦਾ ਹਿੱਸਾ ਬਣ ਜਾਂਦਾ, ਵਿਚਾਰਾਂ ਦਾ, ਸੰਸਕਾਰਾਂ ਦਾ ਹਿੱਸਾ ਬਣ ਜਾਂਦਾ। ਔਰ ਜਿਹੜਾ ਕਰਮ ਸੰਸਕਾਰ ਦਾ ਹਿੱਸਾ ਬਣ ਜਾਏ ਉਸਨੂੰ ਫਿਰ ਬਦਲਿਆ ਨਹੀਂ ਜਾ ਸਕਦਾ। ਕੁਝ ਐਸਾ ਕਰਮ ਹੈ, ਕਰਮ ਤਾਂ ਹੋ ਰਿਹਾ ਹੈ ਪਰ ਹਾਲੇ ਸੰਸਕਾਰ ਦਾ ਹਿੱਸਾ ਨਹੀਂ ਬਣਿਆ, ਹਾਲੇ ਉਸ ਲੈਵਲ ਤੱਕ ਨਹੀਂ ਪਹੁੰਚਿਆ ਜਿੱਥੇ ਜਾ ਕੇ ਇਸ ਨੂੰ ਹਟਾਇਆ ਨਾ ਜਾ ਸਕਦਾ। ਅਸੀਂ ਇਤਿਹਾਸ ਵਿੱਚ ਜ਼ਿਕਰ ਪੜ੍ਹਦੇ ਹਾਂ ਚੋਰ ਭੂਮੀਆਂ ਦਾ, ਉਹ ਹਰ ਵਾਰੀ ਚੋਰੀ ਕਰਦਾ ਹੈ ਪਰ ਹਰ ਵਾਰੀ ਪਸ਼ਚਾਤਾਪ ਵੀ ਕਰਦਾ ਹੈ ਕਿ ਮਾੜਾ ਕਰਦਾ। ਜਿਸ ਵੇਲੇ ਕੋਈ ਕਰਮ ਸੰਸਕਾਰ ਬਣ ਜਾਂਦਾ ਹੈ ਫਿਰ ਉਸਨੂੰ ਮਾੜਾ ਕਰਮ ਕਰਕੇ ਪਸ਼ਚਾਤਾਪ ਨਹੀਂ ਹੁੰਦਾ, ਬਲਕਿ ਉਹ ਖੁਸ਼ ਹੋਣ ਲੱਗ ਪੈਂਦਾ ਕਿ ਮੈਂ ਬੜਾ ਚੰਗਾ ਕਰ। ਜੈਸੇ ਚੋਰੀ ਕਰ ਲਈ, ਚੋਰੀ ਕਰਨ ਵਿੱਚ ਸਫਲ ਹੋ ਗਿਆ, ਫਿਰ ਪਸ਼ਚਾਤਾਪ ਨਹੀਂ ਕਰੇਗਾ ਕਿ ਮੈਂ ਮਾੜਾ ਕੀਤਾ ਹੈ, ਫਿਰ ਸਗੋਂ ਖੁਸ਼ ਹੋਵੇਗਾ ਕਿ ਮੈਂ ਬੜਾ ਚੰਗਾ ਹੱਥ ਮਾਰ ਲਿਆ, ਮੈਨੂੰ ਬੜਾ ਕੁਝ ਮਿਲ ਗਿਆ। ਕਿਸੇ ਨੂੰ ਕਸ਼ਟ ਪਹੁੰਚਾ ਕੇ ਖੁਸ਼ ਹੋਵੇਗਾ ਤਾਂ ਸਮਝ ਲੈਣਾ ਹੁਣ ਇਸ ਨੂੰ ਬਦਲਿਆ ਨਹੀਂ ਜਾ ਸਕਦਾ, ਇਹਦਾ ਕਰਮ ਸੰਸਕਾਰ ਬਣ ਗਿਆ। ਜੈਸੇ ਬੜੇ ਸੋਹਣੇ ਦੋ ਬੋਲ ਇਸਲਾਮ ਜਗਤ ਦੇ ਮਹਾਨ ਰੁਕਨ ਜਨਾਬ ਸ਼ੇਖ ਸਾਦੀ ਸਾਹਿਬ ਨੇ ਆਖੇ, ਉਹ ਕਹਿੰਦੇ ਨੇ ਅਗਰ ਕੋਈ ਮਨੁੱਖ ਪੁੱਛਣਾ ਚਾਹੇ ਬਈ ਦੱਸੋ ਬਦਕਿਸਮਤ ਕੌਣ ਹੁੰਦਾ ਹੈ, ਕਿਸੇ ਜੋਤਸ਼ੀ ਕੋਲ ਪੁੱਛਣ ਦੀ ਲੋੜ ਨਹੀਂ ਹੈ, ਇਹ ਖੁਦ ਹੀ ਆਪਣੇ ਆਪ ਵਿੱਚ ਬੋਧ ਹੋ ਜਾਂਦਾ ਹੈ ਕਿ ਮੈਂ ਭੈੜਾ ਹਾਂ ਕਿ ਚੰਗਾ। ਅੱਜ ਕੱਲ੍ਹ ਤਾਂ ਇੰਟਰਨੈਟ 'ਤੇ ਵੀ ਇਹ ਵਹਿਮ ਤੁਮਾਤ ਫੈਲਾਇਆ ਹੋਇਆ ਬਈ ਇੱਥੇ ਕਲਿੱਕ ਕਰੋ ਤੁਹਾਨੂੰ ਪਤਾ ਚੱਲ ਜਾਏਗਾ ਬਈ ਤੁਹਾਡੇ ਕੋਲ ਅੱਗੇ ਜਾ ਕੇ ਧਨ ਕਿੰਨਾ ਆਉਣਾ। ਲੋਕ ਕਰਦੇ ਨੇ, ਇੰਟਰਨੈਟ ਨੂੰ ਵੀ ਜੋਤਸ਼ੀ ਬਣਾ ਛੱਡਿਆ, ਕਿਉਂਕਿ ਜੋ ਅੰਦਰ ਆਉਂਦਾ ਨਾ ਇੰਟਰਨੈਟ ਤੇ ਵੀ ਤੁਹਾਨੂੰ ਵਿਕਾਰਾਂ ਦੇ ਵਿਚਾਰ ਮਿਲਣਗੇ। ਇੰਟਰਨੈਟ ਵਿਕਾਰੀ ਨਹੀਂ ਹੈ, ਮਨੁੱਖ ਦਾ ਮਨ ਵਿਕਾਰੀ ਹੈ, ਵਿਕਾਰ ਫੈਲਾਉਂਦਾ। ਜਿਸ ਤਰ੍ਹਾਂ ਦਾ ਮਨ ਹੁੰਦਾ ਹੈ ਨਾ, ਮਨੁੱਖ ਸਾਧਨਾਂ ਨੂੰ ਉਸ ਤਰ੍ਹਾਂ ਹੀ ਵਰਤਦਾ, ਸਾਧਨਾਂ ਨਾਲ ਉਸ ਤਰ੍ਹਾਂ ਹੀ ਆਪਣੇ ਜੀਵਨ ਨੂੰ ਚਲਾਉਂਦਾ ਹੈ। ਸਾਧਨ ਤੇ ਪਰਮਾਤਮਾ ਨੇ ਬੜੇ ਮਹਾਨ ਦਿੱਤੇ ਨੇ, ਪਰ ਮਨੁੱਖ ਦੀ ਵਰਤੋਂ ਕਰਕੇ ਉਹ ਦੁੱਖ ਦਾ ਬਾਇਸ ਬਣਦੇ ਪਏ। ਉਹਨਾਂ ਨਾਲ ਮਨੁੱਖ ਨੂੰ ਦੁੱਖ ਪ੍ਰਾਪਤ ਹੁੰਦਾ। ਖੈਰ, ਮੁਕਤਸਰ ਮੈਂ ਅਰਜ਼ ਕਰਨਾ ਚਾਹੁੰਦਾ, ਕਹਿੰਦਾ ਜੇ ਇਮਾਨਦਾਰੀ ਨਾਲ ਕੋਈ ਇਹ ਪੁੱਛਣਾ ਚਾਹੇ, ਜਾਣਨਾ ਚਾਹੇ ਕਿ ਬਦਬਖਤ ਕੌਣ ਹੁੰਦਾ ਹੈ, ਬਦਕਿਸਮਤ ਕੌਣ ਹੁੰਦਾ ਹੈ, ਤੇ ਕਹਿੰਦਾ ਉਸੇ ਹੀ ਮਨੁੱਖ ਨੂੰ ਬਦਕਿਸਮਤ ਆਖਿਆ ਜਾ ਸਕਦਾ ਜਿਹੜਾ ਦੂਜਿਆਂ ਨੂੰ ਦੁੱਖ ਪਹੁੰਚਾ ਕੇ ਪ੍ਰਸੰਨ ਹੁੰਦਾ ਹੋਵੇ, ਖੁਸ਼ ਹੁੰਦਾ। ਉਹ ਸਭ ਤੋਂ ਵੱਡਾ ਬਦਕਿਸਮਤ ਹੈ, ਉਹਦੇ ਭਾਗਾਂ 'ਚ ਸੁੱਖ ਨਹੀਂ ਹੋ ਸਕਦਾ। ਉਸਦਾ ਜੀਵਨ ਦੁੱਖਾਂ ਨਾਲ ਭਰਿਆ ਰਹੇਗਾ। ਇਸ ਫਕੀਰ ਦੇ ਬੋਲ ਬੜੇ ਕੀਮਤੀ ਨੇ। ਕਹਿੰਦਾ ਗਰ ਇਨਸਾਫ ਪੁਰਸ਼ੀ ਬਦ ਅਖਤਰ ਕਾ ਸਸਤ ਕਿ ਦਰ ਰਾਹ ਤਸ ਰੰਜ ਦੀਗਰ ਕਾ ਸਸ। ਜਿਹੜਾ ਮਨੁੱਖ ਦੂਜਿਆਂ ਨੂੰ ਰੰਜ ਪਹੁੰਚਾ ਕੇ, ਦੁੱਖ ਪਾ ਕੇ, ਦੁਖੀ ਦੇਖ ਕੇ ਆਪਣੇ ਅੰਦਰ ਰਾਹਤ ਮਹਿਸੂਸ ਕਰਦਾ ਵੀ ਇਹਦੇ ਨਾਲ ਚੰਗਾ ਹੀ ਹੋਇਆ। ਬਹੁਤ ਐਸੇ ਲੋਕ ਮਿਲ ਜਾਣਗੇ, ਕਿਸੇ ਦਾ ਘਰ ਜਲ ਗਿਆ, ਅਨਾਜ ਜਲ ਗਿਆ, ਹੁਣ ਪਿੱਛੇ ਕਣਕ ਦੀਆਂ ਵਾਢੀਆਂ ਵਿੱਚ ਬੜੀਆਂ ਦੁਖਦਾਈ ਖਬਰਾਂ ਆਈਆਂ ਬਈ ਕਈਆਂ ਦੀਆਂ ਖੜੀਆਂ ਫਸਲਾਂ ਜਲ ਗਈ, ਘਰ ਜਲ ਗਏ, ਮਨੁੱਖਾਂ ਨੂੰ ਦੁੱਖ ਦਾ ਸਾਹਮਣਾ ਕਰਨਾ ਪਿਆ, ਅਤੇ ਕਈ ਈਰਖਾਲੂ ਖੁਸ਼ ਹੋਏ ਬਈ ਚੰਗਾ ਹੀ ਹੋਇਆ ਇਹਦੀ ਕਣਕ ਸੜ ਗਈ। ਜੇ ਤੂੰ ਚੰਗਾ ਕਹਿ ਰਿਹਾ, ਤੈਨੂੰ ਚੰਗਾ ਲੱਗਿਆ ਹੈ, ਤਾਂ ਫਿਕਰ ਨਾ ਕਰ, ਪਰਮਾਤਮਾ ਤੈਨੂੰ ਖੁਸ਼ ਰੱਖਣ ਲਈ ਤੈਨੂੰ ਵੀ ਇਹੀ ਕੁਝ ਦੇ ਦੇਵੇ। ਕਿਉਂਕਿ ਜੋ ਚੰਗਾ ਲੱਗਦਾ ਉਹ ਸਾਨੂੰ ਮਿਲਦਾ ਹੈ, ਪ੍ਰਾਪਤ ਹੁੰਦਾ। ਜੇ ਤੁਹਾਨੂੰ ਸਤਸੰਗ ਚੰਗਾ ਲੱਗਦਾ ਹੈ, ਅਤੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਜ਼ਰੇ ਇਨਾਇਤ ਕਰਦਿਆਂ ਸਤਸੰਗ ਪ੍ਰਦਾਨ ਕਰਦਾ, ਅਤੇ ਜੇ ਕਿਸੇ ਨੂੰ ਕੁਸੰਗ ਚੰਗਾ ਲੱਗਦਾ ਉਸਨੂੰ ਉਹੀ ਮਿਲਣਾ। ਬਾਜ਼ਾਰ ਵਿੱਚ ਕੋਈ ਚੀਜ਼ ਤੁਹਾਨੂੰ ਬਹੁਤ ਪ੍ਰਭਾਵਿਤ ਕਰ ਗਈ ਹੈ, ਬੜਾ ਮਨ ਪ੍ਰਸੰਨ ਹੋਇਆ ਉਸਨੂੰ ਦੇਖ ਕੇ, ਕੀ ਹੋਵੇਗਾ, ਸਮਾਂ ਪਾ ਕੇ ਸਾਧਨ ਬਣ ਜਾਣਗੇ ਅਤੇ ਉਹ ਚੀਜ਼ ਤੁਹਾਡੇ ਘਰ ਦਾ ਹਿੱਸਾ ਬਣ ਜਾਏਗੀ, ਤੁਹਾਡੇ ਘਰ ਆ ਜਾਏ। ਬਿਲਕੁਲ ਇਸ ਤਰ੍ਹਾਂ ਜੇ ਕਿਸੇ ਨੂੰ ਦੁਖੀ ਦੇਖ ਕੇ ਸਾਡਾ ਹਿਰਦਾ ਪ੍ਰਸੰਨ ਹੁੰਦਾ ਹੈ, ਖੁਸ਼ ਹੁੰਦਾ ਹੈ, ਤਾਂ ਫਿਰ ਉਹ ਦੁੱਖ ਸਾਡੇ ਜੀਵਨ ਦਾ ਵੀ ਹਿੱਸਾ ਬਣਨ ਵਾਲਾ। ਇਸ ਲਈ ਕਿਸੇ ਦਾ ਦੁੱਖ ਦੇਖ ਕੇ ਖੁਸ਼ ਨਹੀਂ ਆਉਂਦਾ। ਆਪਣੇ ਆਪ ਨੂੰ ਵੱਡਾ ਜਾਣਦਿਆਂ ਹਉਮੈ ਮਹਿਸੂਸ ਨਹੀਂ ਕਰਦੇ। ਭਗਤ ਸਿਰਮੌਰ ਭਗਤ ਕਬੀਰ ਜੀ ਦੇ ਬਚਨਾਂ ਨੂੰ ਜਦ ਗੌਰ ਨਾਲ ਵਿਚਾਰੀਦਾ ਹੈ ਤਾਂ ਆਪ ਬੁਲੰਦ ਬਾਂਗ ਇਹ ਬੋਲ ਕਹਿੰਦੇ ਹੋਏ ਸੁਣਾਈ ਪੈਂਦੇ। ਕਹਿੰਦੇ ਨੇ ਕਬੀਰ ਗਰਬ ਨ ਕੀਜੀਐ ਉੱਚਾ ਦੇਖ ਆਵਾਸ, ਐਵੇਂ ਹਉਮੈ ਨਾ ਕਰ ਆਜ ਕਾਲ ਪੋਏ ਲੇਟਣਾ ਉੱਪਰ ਜਾਮੈ ਕਾਸ। ਕਬੀਰ ਗਰਬ ਨ ਕੀਜੀਐ ਦੇਹੀ ਦੇਖ ਸੁਰੰਗ, ਆਜ ਕਾਲ ਤਜ ਜਾਹੋਗੇ ਜਿਉਂ ਕਾਂਚਰੀ ਪੋਇਆ। ਰੁਲਦਾ ਫਿਰੇਗਾ ਇਹ ਸਰੀਰ, ਖਾਕ ਵਿੱਚ ਖਾਕ ਹੋ ਜਾਏ, ਖਾਕ ਦੋਜ਼ ਹੋ ਜਾਏਗਾ। ਇਸ ਲਈ ਦੂਜਿਆਂ ਦਾ ਸੁੱਖ ਵੇਖ ਕੇ ਕਿਸੇ ਮਨੁੱਖ ਨੂੰ ਪ੍ਰਸੰਨ ਰਹਿਣਾ ਆ ਜਾਏ। ਚਲੋ ਇੱਕ ਗੁਜ਼ਾਰਿਸ਼ ਮੈਂ ਹੋਰ ਆਪ ਜੀ ਦੇ ਸ੍ਰੀ ਚਰਨ ਕਮਲਾਂ 'ਤੇ ਸੀਸ ਰੱਖਦਿਆਂ ਆਪ ਨਾਲ ਸਾਂਝੀ ਕਰਨੀ ਚਾਹੁੰਦਾ। ਸੰਸਾਰ 'ਤੇ ਦੋ ਹੀ ਨੇ, ਦੋ ਹੀ ਹਿਰਦੇ ਨੇ, ਜਿਹੜਾ ਕਿਸੇ ਨੂੰ ਸੁੱਖ ਦੇਖ ਕੇ ਪ੍ਰਸੰਨ ਹੋ ਜਾਂਦੇ ਜਾਂ ਤਾਂ ਮਾਂ ਹੈ ਮਾਤਾ ਪਿਤਾ ਹੈ ਅਤੇ ਜਾਂ ਫਿਰ ਪਰਮਾਤਮਾ ਪਰਮ ਪਿਤਾ ਹੈ ਉਹ ਸੁਖੀ ਦੇਖ ਕੇ ਖੁਸ਼ ਹੁੰਦਾ ਉਹ ਸਾਰਿਆਂ ਨੂੰ ਪ੍ਰਸੰਨ ਦੇ ਕੇ ਖੁਸ਼ ਹੁੰਦਾ ਹੈ ਇਸ ਲਈ ਉਸਦੇ ਹਿਰਦੇ 'ਚ ਕਦੀ ਸੋਗ ਨਹੀਂ ਪਹੁੰਚਦਾ ਇਸ ਲਈ ਇਹ ਕਰਮ ਕਰਨਾ ਹੈ ਇਸ ਕਰਮ ਨੂੰ ਜੀਵਨ ਵਿੱਚ ਅਪਣਾਉਣਾ ਹੈ ਤਾਂ ਕਿ ਕਰਮ ਸੰਸਕਾਰ ਨਾ ਬਣ ਜਾਏ ਚੋਰ ਭੂਮੀਆਂ ਹਰ ਵਾਰੀ ਕਰਮ ਮਾੜਾ ਤਾਂ ਕਰਦਾ ਪਰ ਪਸ਼ਚਾਤਾਪ ਕਰਦਾ ਬਈ ਹੇ ਪਰਮਾਤਮਾ ਮੇਰੇ ਕੋਲੋਂ ਕਿਉਂ ਹੋ ਗਿਆ ਤਾਂ ਹੀ ਬਦਲ ਗਿਆ ਗੁਰੂ ਨਾਨਕ ਦੇ ਬਚਨਾਂ ਨਾਲ ਮਹਾਰਾਜ ਨੇ ਕਿਹਾ ਸੀ ਅਸਤ ਨਹੀਂ ਬੋਲਣਾ ਬਦਲ ਗਿਆ ਸੀ ਹਿਰਦਾ ਕਿਸੇ ਦਾ ਖਾ ਕੇ ਬੁਰਾ ਨਹੀਂ ਕਰਨਾ ਬਦਲ ਗਿਆ ਹਿਰਦਾ ਗਰੀਬ ਮਾਰ ਹੋਣ ਨਹੀਂ ਦੇਣੀ ਹਿਰਦਾ ਬਦਲ ਗਿਆ ਸੱਜਣ ਠੱਗ ਦਾ ਸੀ ਤੁਲੰਬੇ ਦਾ ਰਹਿਣ ਵਾਲਾ ਸੱਜਣ ਠੱਗ ਦਾ ਜ਼ਿਕਰ ਪੜ੍ਹਦੇ ਹਾਂ ਸੁਣਨ ਵਿੱਚ ਆਉਂਦਾ ਉਹ ਜਦ ਕੋਈ ਧੋਖਾ ਕਰਦਾ ਸੀ ਵਲਵੰਚ ਛਲ ਕਰਦਾ ਸੀ ਤਾਂ ਹਰ ਵਾਰੀ ਪਸ਼ਚਾਤਾਪ ਕਰਦਾ ਸੀ ਇਹ ਮੈਂ ਕੀ ਕਰਦਾ ਵੀ ਮੇਰਾ ਲਿਬਾਸ ਗੁਰਮੁਖਾਂ ਵਾਲਾ ਹੈ ਅਤੇ ਕੰਮ ਮੇਰੇ ਦੁਸ਼ਟਾਂ ਵਾਲੇ ਨੇ ਇਹੀ ਕਾਰਨ ਹੈ ਗੁਰੂ ਨਾਨਕ ਦੇ ਬਚਨਾਂ ਦਾ ਮਾਕੂਲ ਅਸਰ ਹੋ ਗਿਆ ਗਹਿਰਾ ਅਸਰ ਹੋਇਆ ਮਹਾਰਾਜ ਨੇ ਬੋਲ ਆਖੇ ਸਨ ਉੱਜਲ ਕਹਿਹਾਂ ਛਿਲਕਣਾ ਕੋਟਮ ਕਾਲੜੀ ਮਸ ਧੋਤਿਆਂ ਜੂਠ ਨਾ ਉਤਰੇ ਜੇ ਸੌ ਧੋਵਣ ਤਿਸ ਫਿਰ ਇਹ ਬੋਲ ਵੀ ਕਾਬਲੇ ਸੁਨੀਦਨ ਅਤੇ ਕਾਬਲੇ ਕਬੂਲ ਹਨ ਸਾਹਿਬ ਫੁਰਮਾਨ ਕਰਦੇ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਨ ਸੱਜਣ ਢਹਿ ਪਿਆ ਸੀ ਮਹਾਰਾਜ ਦੇ ਚਰਨਾਂ ਸਵਾਣੀ ਥੋੜ੍ਹੀ ਜਿਹੀ ਜਾਗ ਲਗਾਉਂਦੀ ਹੈ ਅਤੇ ਮਟਕੀ ਦਹੀਂ ਨਾਲ ਭਰ ਜਾਂਦੀ ਹੈ ਪਰ ਕਾਰਨ ਪਤਾ ਕੀ ਹੈ ਮਟਕੀ ਵਿੱਚ ਦੁੱਧ ਹੈਗਾ ਹੈ ਜੇ ਦੁੱਧ ਨਾ ਹੋਵੇ ਜਾਗ ਕਿੱਥੇ ਲੈਣੀ ਲਾ ਦੇਵੋ ਮਟਕੀ ਵਿੱਚ ਜਾਗ ਪਾ ਦੇਵੋ ਖੱਟਾ ਉਹ ਵੀ ਖਤਮ ਹੋ ਜਾਏਗਾ ਦਹੀਂ ਵੀ ਕੋਈ ਨਹੀਂ ਜੰਮਣ ਥੋੜ੍ਹੀ ਜਿਹੀ ਲਾਈਟ ਚਿਰਾਗ ਵਿੱਚੋਂ ਰੋਸ਼ਨੀ ਪ੍ਰਜਵਲਿਤ ਕਰਦੀ ਹੈ ਪਰ ਉਸ ਵਿੱਚ ਰੋਸ਼ਨੀ ਵਾਲਾ ਸਾਜੋ ਸਮਾਨ ਵੱਟੀ ਤੇਲ ਚਾਹੀਦਾ ਹੈ ਮਹਾਰਾਜ ਨੇ ਬਾਣੀ 'ਚ ਵੀ ਆਖੇ ਨੇ ਵਿਣ ਤੇਲ ਦੀਵਾ ਕਿਉਂ ਜਲੇ ਮਨੁੱਖ ਦੇ ਮਨ ਵਿੱਚ ਭਾਵਨਾ ਹੋਵੇ ਅਤੇ ਗੁਰੂ ਦੀ ਨਜ਼ਰੇ ਰਹਿਮਤ ਬਣ ਜਾਏ ਫਿਰ ਗੁਰੂ ਦੀ ਨਜ਼ਰੇ ਰਹਿਮਤ ਪ੍ਰਫੁੱਲਿਤ ਹੋ ਜਾਂਦੀ ਭਾਵਨਾ ਨੂੰ ਫਲ ਲੱਗਦਾ ਕੇਤੀ ਕੇਤੀ ਮੰਗਨ ਮੰਗ ਹੈ ਭਾਵਨ ਹੀ ਹੈ ਸੋ ਪਾਈ ਹੈ ਮਹਾਰਾਜ ਦੇ ਬੋਲ ਹਾਂ ਗੁਰੂ ਦੀ ਤੇ ਵਡਿਆਈ ਹੈ ਗੁਰੂ ਪਸ਼ੂ ਪ੍ਰੇਤ ਮੁਗਦ ਕੋ ਤਾਰੇ ਪਾਹਨ ਪਾਹਣ ਉਤਾਰੇ ਗੁਰੂ ਦੀ ਵਡਿਆਈ ਵਰਗਾ ਹੋਰ ਕੋਈ ਨਹੀਂ ਇਸ ਲਈ ਸਾਹਿਬ ਖੁੱਲ੍ਹ ਕੇ ਇਹ ਬਚਨ ਕਹਿੰਦੇ ਨੇ ਪੁਰਖਾ ਜੋ ਕੁਛ ਤੂੰ ਕਮਾਉਂਦਾ ਪਿਆ ਨਾ ਤੇਰੇ ਭਾਗ ਦਾ ਹਿੱਸਾ ਬਣਦਾ ਜਾ ਰਿਹਾ ਇਸ ਲਈ ਆਪਣੇ ਕਰਮਾਂ ਨੂੰ ਦੇਖ ਕਰਮਾਂ ਨੂੰ ਦੇਖਣਾ ਕੀ ਹੈ ਦਰਖਤ ਦੇ ਫਲ ਮਿਲਣ ਤੋਂ ਪਹਿਲੇ ਫਲ ਪ੍ਰਾਪਤ ਕਰਨ ਤੋਂ ਪਹਿਲੇ ਬੀਜ ਨੂੰ ਦੇਖਣਾ ਕਿ ਬੀਜ ਦਾ ਕੀ ਪਿਆ ਮੈਂ ਕੀ ਬੋ ਬੀਜਦਾ ਪਿਆ ਹਜ਼ਰਤ ਬਾਬਾ ਫਰੀਦ ਸਾਹਿਬ ਨੇ ਬੋਲ ਆਖੇ ਗੁਰੂ ਨਾਨਕ ਦੀ ਸਦਾ ਦਾ ਹਿੱਸਾ ਬਣੇ ਨੇ ਆਪ ਕਹਿੰਦੇ ਨੇ ਫਰੀਦਾ ਲੋੜੈ ਦਾਖ ਬਿਜੌਰੀਆਂ ਕਿੱਕਰ ਬੀਜੈ ਜੱਟ ਬੜਾ ਵੱਡਾ ਖੇਤੀ ਦਾ ਵੀ ਆਪ ਦਾ ਇਲਾਕਾ ਸੀ ਪੂਰਾ 4 ਲੱਖ ਏਕੜ ਜ਼ਮੀਨ ਦੇ ਮਾਲਕ ਸਨ ਉਦਾਹਰਣ ਵੀ ਦਿੰਦੇ ਨੇ ਕਿਸਾਨੀ ਦੀ ਕਹਿੰਦੇ ਨੇ ਜੇ ਕੋਈ ਕਿਸਾਨ ਆਪਣੇ ਖੇਤ ਵਿੱਚ ਕਿੱਕਰਾਂ ਦੇ ਬੀਜ ਬੀਜੇਗਾ ਬਬੂਲ ਕੰਡਿਆਂ ਦੇ ਬੀਜ ਬੀਜੇਗਾ ਫਿਰ ਉਸਨੂੰ ਬਿਜੌਰ ਦੀਆਂ ਦਾਖਾਂ ਅੰਗੂਰ ਕਿੱਥੋਂ ਪ੍ਰਾਪਤ ਹੋਣ ਅਨਾਰਾਧਕ ਕਿੱਥੋਂ ਪ੍ਰਾਪਤ ਹੋਣੇ ਨੇ ਚੰਗੇ ਫਲ? ਇਸ ਲਈ ਪਹਿਲੇ ਬੀਜ 'ਤੇ ਨਜ਼ਰ ਮਾਰ, ਮੈਂ ਕਰਦਾ ਕੀ ਪਿਆ, ਬਾਅਦ ਵਿੱਚ ਫਲ ਦੀ ਗੱਲ ਕਰ। ਸ਼੍ਰੀ ਕ੍ਰਿਸ਼ਨ ਗੀਤਾ ਵਿੱਚ ਇਹੀ ਕਹਿੰਦੇ ਨੇ, ਹੇ ਅਰਜੁਨ ਕਰਮ ਕਰ, ਫਲ ਦੀ ਇੱਛਾ ਨਾ ਕਰ। ਮਤਲਬ ਇਹ ਹੈ ਜੋ ਕਰਮ ਕੀਤਾ ਹੈ ਉਹ ਫਲ ਆਪੇ ਹੀ ਸਾਹਮਣੇ ਲਿਆ ਦਿੰਦਾ। ਖੇਤ ਸਰੀਰ ਜੋ ਬੀਜਿਆ ਸੋ ਅੰਤ ਖਲੋਆ ਆਏ, ਉਹ ਸਾਹਮਣੇ ਖੜਾ ਹੋਵੇ। ਜਿਹਾ ਬੀਜੈ ਸੋ ਲੁਣੈ, ਕਰਮਾਂ ਸੰਦੜਾ ਖੇਤ। ਇਸ ਲਈ ਸਾਹਿਬ ਬਾਣੀ 'ਚ ਕਹਿੰਦੇ ਨੇ, ਦਿਨ ਰਾਤ ਕਮਾਇੜੋ ਸੋ ਆਇਓ ਮਾਥੈ, ਜਿਸ ਪਾਸ ਲੁਕਾਇਂਦੜੋ ਸੋ ਵੇਖੀ ਸੱਤ। ਮਨੁੱਖ ਸੋਚਦਾ ਹੈ ਮੈਂ ਛੁਪਾ ਲਵਾਂ, ਮਨੁੱਖਾਂ ਕੋਲੋਂ ਛੁਪਾ ਲਵਾਂ, ਪਰਿਵਾਰ ਤੋਂ ਛੁਪਾ ਲਵਾਂ, ਸ਼ਾਇਦ ਇਸ ਤਰ੍ਹਾਂ ਮੈਂ ਨਿਰੰਕਾਰ ਤੋਂ ਵੀ ਛੁਪਾ ਸਕਦਾ। ਮਹਾਰਾਜ ਦੇ ਬੋਲ ਨੇ, ਆਪ ਰੋਜ਼ ਵਿਚਾਰ ਦਿਓ, ਹਟ ਪੱਟਣ ਬਿਜ ਮੰਦਰ ਭੰਨੈ, ਕਰ ਚੋਰੀ ਘਰ ਆਵੈ, ਅੱਗੋਂ ਦੇਖੈ ਪਿੱਛੋਂ ਦੇਖੈ, ਪਰ ਹੇ ਕਰਤਾ ਪੁਰਖ ਤੁਝ ਤੇ ਕਹਾਂ ਛੁਪਾਵੈ। ਤੂੰ ਤੇ ਨਾਲ ਬੈਠਾ ਸਭ ਦੇਖਦਾ ਪਿਆ। ਬੜੇ ਮਹਾਂ ਬੋਲ ਨੇ ਸਾਹਿਬ ਜੀ ਦੇ, ਇਹਨਾਂ ਅੰਮ੍ਰਿਤ ਲਬਰੇਜ਼ ਬੋਲਾਂ ਦਾ ਲੜੀਵਾਰ ਪਾਠ ਅਤੇ ਅੱਖਰੀ ਅਰਥ ਵਿਚਾਰੀਏ ਪੇਸ਼ਤਰ। ਇੱਕ ਦਫ਼ਾ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਅੰਮ੍ਰਿਤਮਈ ਚਰਨ ਕਮਲਾਂ ਨੂੰ ਆਪਣੇ ਹਿਰਦੇ 'ਚ ਮਹਿਸੂਸ ਕਰਦਿਆਂ, ਆਪਣੀ ਰਸਨਾ 'ਤੇ ਚਰਨ ਪਵਾਉਂਦਿਆਂ ਹੋਇਆਂ ਗੱਜ ਕੇ ਸਾਰੇ ਆਖੋ, ਧੰਨ ਗੁਰੂ ਰਾਮਦਾਸ ਜੀ ਮਹਾਰਾਜ। ਇੱਕ ਦਫ਼ਾ ਫਿਰ ਸਾਰੇ ਆਖੋ ਜੀ, ਧੰਨ ਗੁਰੂ ਰਾਮਦਾਸ ਜੀ ਮਹਾਰਾਜ। ਇੱਥੇ ਮਹਾਰਾਜ ਜੀ ਦੇ ਦਰਬਾਰ ਵਿੱਚ ਬੈਠ ਕੇ ਵੀ ਆਪ ਸਰਵਣ ਕਰਦੇ ਹੋ, ਪਰਿਵਾਰ ਵਿੱਚ ਬੈਠ ਕੇ ਵੀ ਸਰਵਣ ਕਰਦੇ। ਇੱਥੇ ਗਿਣਤੀ ਜਿਤਨੀ ਹੈ ਇਸ ਨਾਲੋਂ ਕਰੋੜਾਂ ਗਿਣਤੀ ਜ਼ਿਆਦਾ ਗਿਣਤੀ ਬਾਹਰ ਹੈਗੀ, ਸਾਰੇ ਭਾਰਤ ਵਿੱਚ, ਦੁਨੀਆਂ ਦੇ ਤਮਾਮ ਦੇਸ਼ਾਂ 'ਚ। ਇਹ ਭਲਾ ਹੋਵੇ ETC TV ਚੈਨਲ ਦਾ, ਜਿਹੜੇ ਸਤਿਗੁਰੂ ਜੀ ਦੀ ਸਦਾ ਘਰ ਘਰ ਪਹੁੰਚਾਉਂਦੇ ਪਏ। ਬੜੀ ਵੱਡੀ ਸੇਵਾ ਹੈ, ਮਹਾਰਾਜ ਦੇ ਦਰਬਾਰ 'ਚ ਬੈਠੇ ਸੁਣ ਰਹੇ ਹੋ ਤਾਂ ਵੀ, ਆਪਣੇ ਪਰਿਵਾਰ 'ਚ ਬੈਠੇ ਸੁਣ ਰਹੇ ਹੋ ਤਾਂ ਵੀ, ਇੱਕ ਵਾਰੀ ਆਖੋ ਧੰਨ ਗੁਰੂ ਰਾਮਦਾਸ ਜੀ ਮਹਾਰਾਜ। ਇੱਕ ਦਫ਼ਾ ਫਿਰ ਸਾਰੇ ਗੱਜ ਕੇ ਆਖੋ ਜੀ, ਧੰਨ ਗੁਰੂ ਰਾਮਦਾਸ ਜੀ ਮਹਾਰਾਜ। ਆਓ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਆਸਾ ਮਹੱਲਾ ਪੰਜਵਾਂ।
ਗੁਰੂਦੇਵ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪੰਜਵਾਂ ਜਮ, ਜਿਨ੍ਹਾਂ ਬਾਰੇ ਭੱਟ ਜਨਾਂ ਨੇ ਨਤਮਸਤਕ ਹੁੰਦਿਆਂ ਕਿਹਾ ਹੈ ਕਿ ਤਰਨ ਗਗਨ ਨਵ ਖੰਡ ਮਹਿ, ਜੋਤ ਸਵਰੂਪੀ ਰਹੇ ਪਰ, ਪਨ ਮਥੁਰਾ ਕਸ ਭੇਦ ਨਹੀਂ, ਗੁਰ ਅਰਜੁਨ ਪ੍ਰਤੱਖ ਹਰ। ਪ੍ਰਤੱਖ ਹਰੀ ਸਰੂਪ ਗੁਰੂ ਨਾਨਕ ਦਾ ਜਾਮਾ, ਪੰਜਵਾਂ ਜਾਮਾ ਰਾਗ ਆਸਾ ਵਿੱਚ ਇਹ ਬੋਲ ਫੁਰਮਾਉਂਦੇ ਪਏ। ਆਸਾ ਰਾਗ ਦੇਸੀਏ ਸੰਪੂਰਨ ਰਾਗਣੀ ਹੈ, ਸੰਗੀਤਕਾਰ ਜਾਣਦੇ ਹਨ। ਇਸ ਨੂੰ ਗਾਉਣ ਦਾ ਵੇਲਾ ਗੁਰੂ ਨਾਨਕ ਦੇਵ ਜੀ ਦੇ ਘਰ ਵਿੱਚ ਅੰਮ੍ਰਿਤ ਵੇਲਾ, ਅੰਮ੍ਰਿਤ ਵੇਲੇ ਆਸਾ ਕੀ ਵਾਰ ਪ੍ਰਾਰੰਭ ਹੋ ਜਾਂਦੀ। 3:15 ਸਵੇਰੇ ਆ ਜਾਓ ਆਪ, ਮਹਾਰਾਜ ਜੀ ਦੇ ਘਰ ਕੀਰਤਨ ਚੱਲਦਾ ਹੁੰਦਾ। ਆਸਾ ਕੀ ਵਾਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਹਾਜ਼ਰੀ 'ਚ ਭਾਈ ਲਹਿਣਾ ਗੁਰੂ ਅੰਗਦ ਦੇਵ ਮਹਾਰਾਜ ਆਪ ਪ੍ਰਾਰੰਭ ਕਰਦੇ ਰਹੇ। ਇਹ ਸਾਡਾ ਸੰਗਤੀ ਨਿਤਨੇਮ ਵੀ ਹੈ, ਰਾਗ ਆਸਾ ਹੈ, ਔਰ ਇਸਨੂੰ ਗਾਉਣ ਦਾ ਵੇਲਾ ਅੰਮ੍ਰਿਤ ਵੇਲਾ ਹੈ। ਸ਼ਾਮ ਵੇਲੇ ਵੀ ਜਦ ਸੋਦਰ ਦੀ ਚੌਂਕੀ ਹੁੰਦੀ ਹੈ, ਰਾਗ ਆਸਾ ਗਾਇਆ ਜਾਂਦਾ। ਸੋਦਰ ਰਾਗ ਆਸਾ ਮਹੱਲਾ ਪਹਿਲਾ ਗਾਇਆ ਜਾਂਦਾ। ਰਾਗ ਦੀ ਮਹਾਨਤਾ ਹੈ ਪਰ ਗੁਰੂ ਨਾਨਕ ਦੇ ਵਿੱਚ ਰਾਗ ਦੀ ਪ੍ਰਧਾਨਤਾ ਨਹੀਂ ਹੈ, ਪ੍ਰਧਾਨਤਾ ਸ਼ਬਦ ਦੀ, ਬਾਣੀ ਦੀ ਪ੍ਰਧਾਨਤਾ ਹੈ। ਕੁਝ ਵਿਦਵਾਨਾਂ ਨੇ ਇਸ ਨੂੰ ਗਾਉਣ ਦਾ ਵੇਲਾ ਸਵੇਰੇ ਦਿਨ ਚੜ੍ਹੇ ਵੀ ਬਿਆਨ ਕੀਤਾ ਹੈ, ਪਰ ਚੂੰਕਿ ਸਤਿਗੁਰੂ ਜੀ ਦੇ ਘਰ ਵਿੱਚ ਇਹ ਰਾਗ ਅੰਮ੍ਰਿਤ ਵੇਲੇ ਅਲਾਪਿਆ ਜਾਂਦਾ ਹੈ, ਅੰਮ੍ਰਿਤ ਵੇਲੇ ਗਾਇਆ ਜਾਂਦਾ ਹੈ। ਮਹਾਰਾਜ ਜੀ ਦੇ ਬੜੇ ਮਹਾਂਬੋਲ ਨੇ ਗੁਰੂ ਪੰਚਮ ਪਾਤਸ਼ਾਹ ਜੀ ਦੇ ਰਾਗ ਆਸਾ ਵਿੱਚ, ਸਰਵਣ ਕਰੀਏ।
ਦਿਨ ਰਾਤ ਕਮਾਏ ਅੜੋ ਸੋ ਆਇਓ ਮਾਥੈ।
ਜੋ ਕੁਝ ਤੂੰ ਸਾਰਾ ਜੀਵਨ ਸਾਰਾ ਸਮਾਂ ਦਿਨ ਤੇ ਰਾਤ ਜੋ ਕਮਾਇਆ ਹੈ ਪੁਰਖਾ, ਉਹ ਤੇਰੇ ਮਸਤਕ ਤੇ ਸੰਸਕਾਰ ਬਣ ਕੇ ਆ ਜਾਂਦਾ ਹੈ, ਤੇਰਾ ਭਾਗ ਬਣ ਕੇ ਆ ਜਾਂਦਾ ਹੈ।
ਜਿਸ ਪਾਸ ਲੁਕਾਇੰਦੜੋ ਸੋ ਵੇਖੀ ਸਾਥ।
ਬਸ ਇਹ ਹੀ ਵੱਡੀ ਸਮੱਸਿਆ ਬਣ ਗਈ। ਅਸੀਂ ਭੈੜੇ ਕਰਮ ਕਰਦੇ ਹੋਇਆਂ ਸੋਚਦੇ ਹਾਂ ਕਿ ਰੱਬ ਕਿਹੜਾ ਦੇਖਦਾ ਪਿਆ, ਪਰਮਾਤਮਾ ਕਿੱਥੇ ਹੈ ਦਿਖਾਓ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਪੁਰਖਾ, ਉਹ ਤੇਰੇ ਨਾਲ ਬੈਠਾ ਤੇਰੇ ਸਾਹਮਣੇ ਦੇਖਦਾ ਪਿਆ, ਤੇਰੀ ਹਰ ਕਿਰਿਆ ਨੂੰ ਦੇਖਦਾ ਪਿਆ, ਤੇਰੇ ਹਰ ਸਵਾਸ ਗ੍ਰਾਸ ਨੂੰ ਵੀ ਦੇਖਦਾ ਪਿਆ। ਕਿਤਨੇ ਮਹਾਂਬੋਲ ਨੇ ਸਾਹਿਬ ਜੀ ਦੇ, ਇਹਨਾਂ ਵੱਲ ਵੀ ਧਿਆਨ ਦਿੰਦੇ ਜਾਣਾ ਕਿ ਪ੍ਰਤਪਾਲੈ ਅਪਿਆਓ ਦੇ ਕਸ ਓਣ ਨਾ ਹੋਈ, ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ। ਜਦੋਂ ਤੂੰ ਸੁੱਤਾ ਪਿਆ ਹੁੰਦਾ ਨਾ, ਤੈਨੂੰ ਆਪਣਾ ਸਰੀਰ ਵੀ ਨਹੀਂ ਦਿਖਦਾ ਹੁੰਦਾ, ਆਪਣਾ ਘਰ ਵੀ ਨਹੀਂ ਦਿਖਦਾ ਹੁੰਦਾ। ਉਸ ਵੇਲੇ ਪਰਮਾਤਮਾ ਤੇਰੇ ਹਰ ਸਾਹ ਨੂੰ ਵੀ ਵਾਚ ਕਰ ਰਿਹਾ, ਹਰ ਸਵਾਸ ਨਾਲ ਤੇਰੀ ਸੰਭਾਲ ਕਰਦਾ, ਤੈਨੂੰ ਪ੍ਰਤਪਾਲਣਾ ਕਰਦਾ ਹੈ, ਕੋਈ ਕਮੀ ਨਹੀਂ ਰਹਿਣ ਦਿੰਦਾ। ਅਤੇ ਜਿਹੜਾ ਤੈਨੂੰ ਸੁੱਤੇ ਹੋਏ ਨੂੰ ਵੀ ਜਦ ਤੂੰ ਕੁਛ ਵੀ ਨਹੀਂ ਦੇਖਦਾ ਉਸ ਵੇਲੇ ਵੀ ਦੇਖ ਰਿਹਾ ਹੁੰਦਾ ਹੈ, ਅਤੇ ਕਰਮ ਕਰਦਿਆਂ ਤੇਰੇ ਕੋਲੋਂ ਦੂਰ ਥੋੜ੍ਹੀ ਚਲਾ ਜਾਂਦਾ। ਜਿਸ ਪਾਸ ਲੁਕਾਇੰਦੜੋ, ਜਿਸ ਕੋਲੋਂ ਲੁਕਾ ਰਿਹਾ ਹੈ ਉਹ ਪਰਮਾਤਮਾ, ਸੋ ਵੇਖੀ ਸਾਥ ਹੈ, ਉਹ ਤੇਰੇ ਨਾਲ ਹੀ ਤੈਨੂੰ ਦੇਖਦਾ ਪਿਆ ਹੈ। ਇਸ ਲਈ ਉਸਨੂੰ ਹੋਰ ਕਿਸੇ ਗਵਾਹ ਦੀ ਲੋੜ ਨਹੀਂ, ਉਹ ਤੇਰੇ ਕਰਮਾਂ ਦਾ ਫਲ ਆਪ ਹੀ ਦੇ ਦੇ। ਗਵਾਹਾਂ ਦੀ ਲੋੜ ਦੁਨਿਆਵੀ ਅਦਾਲਤਾਂ ਦੇ ਆਦਲਾਂ ਨੂੰ ਪੈਂਦੀ, ਕਿਉਂਕਿ ਉਹਨਾਂ ਨੇ ਗੁਨਾਹ ਕਰਦੇ ਦੇਖਿਆ ਨਹੀਂ ਹੁੰਦਾ। ਭਾਵੇਂ ਹੁੰਦੇ ਬੜੇ ਸਿਆਣੇ ਨੇ, ਬੜੇ ਇੰਟੈਲੀਜੈਂਟ ਹੁੰਦੇ ਨੇ, ਉਹ ਸਾਈਕੋਲੋਜਿਸਟ ਹੁੰਦੇ ਨੇ, ਉਹ ਮਨੁੱਖ ਦੇ ਬੋਲਣ ਦਾ ਢੰਗ ਦੇਖ ਕੇ ਹੀ ਦੱਸ ਦਿੰਦੇ ਨੇ ਗੁਨਾਹਗਾਰ ਹੈ ਕਿ ਨਹੀਂ, ਗੁਨਾਹ ਇਸਨੇ ਕੀਤਾ ਹੈ ਕਿ ਨਹੀਂ ਕੀਤਾ। ਉਹਨਾਂ ਕੋਲ ਬੜਾ ਐਕਸਪੀਰੀਅੰਸ ਹੁੰਦਾ ਹੈ, ਪਰ ਜੇ ਜੱਜ ਨੇ ਖੁਦ ਹੀ ਕਿਸੇ ਨੂੰ ਕਤਲ ਕਰਦੇ ਦੇਖਿਆ ਹੋਵੇ, ਫਿਰ ਉਸਨੂੰ ਗਵਾਹਾਂ ਦੀ ਤਾਂ ਲੋੜ ਹੀ ਨਹੀਂ ਰਹਿ ਜਾਏਗੀ। ਮੇਰੇ ਖਿਆਲ ਨਾਲ ਕੀ ਕਰਨੇ ਨੇ ਫਿਰ ਗਵਾਹ, ਜੇ ਖੁਦ ਹੀ ਦੇਖਿਆ ਹੋਵੇ। ਇਸ ਲਈ ਪਰਮਾਤਮਾ ਸਾਡੇ ਨਾਲ ਰਹਿ ਕੇ ਸਾਨੂੰ ਗੁਨਾਹਾਂ ਤੋਂ ਬਚਾਉਂਦਾ ਵੀ ਹੈ, ਆਵਾਜ਼ ਦਿੰਦਾ ਅੰਦਰ ਬਈ ਨਾ ਕਰ, ਇਹ ਕੰਮ ਨਾ ਕਰ, ਫਿਰ ਵੀ ਅਸੀਂ ਕਰ ਜਾਂਦੇ ਹਾਂ। ਪਰ ਉਹ ਦੇਖਦਾ ਹੈ, ਸਭ ਕੁਛ ਸੁਣਦਾ ਦੇਖਦਾ, ਕਿਉਂ ਮੁੱਕਰ ਪਾਇਆ ਜਾਏ। ਹਰ ਵੇਲੇ ਦੇਖਦਾ ਹੈ ਸੁਣਦਾ ਹੈ, ਹੈ ਹਜ਼ੂਰ ਹਾਜ਼ਰ ਸਦ ਨਾਜ਼ਰ, ਕਤੋ ਨਾ ਪਇਓ ਦੁਰਾਈ। ਦੂਰ ਨਹੀਂ ਹੈਗਾ, ਉਹ ਨਾਲ ਹੀ ਹੈਗਾ ਤੇ ਵੇਖਦਾ ਪਿਆ ਹੈ।
ਸੰਗ ਦੇਖੈ ਕਰਨ ਹਾਰਾ ਕਾਏ ਪਾਪ ਕਮਾਈਐ।
ਪੁਰਖਾ, ਜੇ ਪਰਮਾਤਮਾ ਦੇਖਦਾ ਪਿਆ ਤੈਨੂੰ ਸਮਝ ਆਵੇ, ਕਰਮਾਂ ਦਾ ਫਲ ਤੈਨੂੰ ਮਿਲ ਹੀ ਜਾਣਾ ਹੈ, ਤੇ ਫਿਰ ਪਾਪ ਕਿਉਂ ਕਰਨਾ ਹੈ, ਪਾਪ ਫਿਰ ਨਹੀਂ ਕਰਨਾ ਚਾਹੀਦਾ।
ਸੋ ਕ੍ਰਿਤ ਕੀਜੈ ਨਾਮ ਲੀਜੈ, ਨਰਕ ਮੂਲ ਨਾ ਜਾਈਐ।
ਮਹਾਰਾਜ ਕਹਿੰਦੇ ਫਿਰ ਸੁਕ੍ਰਿਤ ਕਰਨੀ ਚਾਹੀਦੀ, ਸ਼ੁਭ ਕਰਮ ਕਰਨੇ ਚਾਹੀਦੇ। ਤੇ ਸਭ ਤੋਂ ਵਧੀਆ ਸ਼ੁਭ ਕਰਮ ਕਿਹੜਾ ਹੈਗਾ? ਸਾਡੇ ਹੱਥਾਂ ਨਾਲ ਜੋ ਹੋਵੇ ਉਸਨੂੰ ਕਰਮ ਕਹਿੰਦੇ। ਤੇ ਸਾਡੀ ਜ਼ਬਾਨ ਨਾਲ ਜੋ ਹੋਵੇ ਉਸਨੂੰ ਉਸਤਤ ਨਿੰਦਿਆ ਆਦਿਕ ਕਹਿੰਦੇ। ਇਸ ਲਈ ਜ਼ਬਾਨ ਨੂੰ ਵੀ ਸ਼ੁਭ ਕਰਮ ਵਿੱਚ ਲਾ। ਉਹ ਕਿਹੜੇ ਸ਼ੁਭ ਕਰਮ ਹੈ? ਸੁਕ੍ਰਿਤ ਕੀਜੈ ਨਾਮ ਲੀਜੈ, ਪਰਮਾਤਮਾ ਇੱਕ ਹੈਗਾ ਹੈ ਅਤੇ ਉਸਦੇ ਨਾਮ ਨਾਲ ਜੁੜ ਜਾ, ਉਹਦਾ ਨਾਮ ਜਪਣਾ ਚਾਹੀਦਾ। ਅਤੇ ਫਿਰ ਜੇ ਕੋਈ ਆਖੇ ਵੀ ਨਾਮ ਜਪਣ ਨਾਲ ਹੋਵੇਗਾ ਕੀ, ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਤੇਰਾ ਜੀਵਨ ਸਵਰਗ ਵਰਗਾ ਬਣ ਜਾਏ। ਜਿਸ ਦੀ ਕਲਪਨਾ ਹੀ ਹੈ, ਕਾਮਨਾ ਹੀ ਹੈ, ਉਹ ਤੈਨੂੰ ਪ੍ਰਾਪਤ ਹੋਵੇਗਾ, ਤੇਰਾ ਜੀਵਨ ਕਦੀ ਨਰਕ ਨਹੀਂ ਬਣੇਗਾ। ਔਰ ਇਸ ਜ਼ਿੰਦਗੀ ਤੋਂ ਬਾਅਦ ਵੀ ਮੂਲੋਂ ਹੀ ਤੂੰ ਨਰਕ ਕਦੀ ਨਹੀਂ ਜਾਵੇਂਗਾ, ਨਰਕ ਦਾ ਦਰਵਾਜ਼ਾ ਵੀ ਨਹੀਂ ਦੇਖੇਗਾ ਜੇ ਨਾਮ ਵਾਲੀ ਸੁਕਿਰਤ ਬਣ ਜਾਵੇ।
ਆਠ ਪਹਿਰ ਹਰ ਨਾਮ ਸਿਮਰੋ ਚੱਲੇ ਤੇਰਾ ਸਾਥੇ।
ਭਾਈ ਇਸ ਲਈ ਅੱਠੋ ਪਹਿਰ ਲਗਾਤਾਰ ਪਰਮਾਤਮਾ ਨੂੰ ਚੇਤੇ ਵਿੱਚ ਰੱਖ, ਨਾਮ ਨੂੰ ਚੇਤੇ ਵਿੱਚ ਰੱਖ। ਮਹਾਰਾਜ ਨੇ ਦੋ ਤਿੰਨ ਵਿਚਾਰ ਰੱਖੇ ਨੇ। ਇੱਕ ਤਾਂ ਕਰਮ ਐਸੇ ਕਰਕੇ ਜ਼ਿੰਦਗੀ ਦੁੱਖ ਨਾਲ ਨਾ ਭਰੇ, ਇੱਕ ਨਾਮ ਨਾਲ ਜੁੜ ਤੇ ਜੀਵਨ ਨਰਕ ਨਹੀਂ ਬਣ ਸਕੇਗਾ। ਆਠ ਪਹਿਰ ਹਰ ਨਾਮ ਸਿਮਰਹੋ ਚੱਲੇ ਤੇਰੇ ਸਾਥ ਹੈ, ਪੁਰਖਾ ਜਿਹੜਾ ਨਾਮ ਤੇਰੇ ਨਾਲ ਜਾਂਦਾ ਹੈ।
ਅੱਜ ਸਾਧ ਸੰਗਤ ਸਦਾ ਨਾਨਕ ਮਿਟੇ ਦੋਖ ਕਮਾਤੇ।
ਤੇ ਤੀਸਰਾ ਬਚਨ ਮਹਾਰਾਜ ਨੇ ਇਸ ਪਹਿਲੇ ਪਦ ਵਿੱਚ ਇਹ ਆਖਿਆ। ਪਹਿਲਾ ਬਚਨ ਹੈ ਕਰਮ ਸ਼ੁਭ ਕਰਮ, ਦੂਸਰਾ ਵਿਚਾਰ ਜਪ ਕਰਨਾ, ਤੇ ਤੀਸਰਾ ਵਿਚਾਰ ਇਸ ਪਦੇ ਵਿੱਚ ਹੈਗਾ ਸਤਸੰਗ ਵਿੱਚ ਮਿਲ ਕੇ ਰਹਿ। ਜਿੱਥੇ ਆਪ ਬੈਠੇ ਹੋ ਨਾ, ਇਹ ਮਾਮੂਲੀ ਥਾਂ ਨਹੀਂ ਹੈ, ਇਹ ਸਾਰੀਆਂ ਬਰਕਤਾਂ ਨਾਲ ਭਰਿਆ ਹੋਇਆ ਆਂਗਨ ਹੈ, ਅਤੇ ਜਿਹੜਾ ਇੱਥੇ ਆਉਂਦਾ ਉਹ ਸਾਰੀਆਂ ਬਰਕਤਾਂ ਨਾਲ ਝੋਲੀ ਭਰ ਕੇ ਹੀ ਜਾਂਦਾ। ਸਾਧ ਸੰਗਤ ਨਗਾਰਾ ਅਤੇ ਜੈਕਾਰਾ ਥੋੜ੍ਹਾ ਵੱਡਾ ਹੀ ਚੰਗਾ ਲੱਗਦਾ, ਵੱਡਾ ਬੁਲਾਇਆ ਕਰੋ ਜੇ ਬੁਲਾਉਣਾ। ਇਹ ਜੈਕਾਰਾ ਤੁਸੀਂ ਨਾਮ ਵਾਸਤੇ ਬੁਲਾਇਆ, ਨਾਮ ਜਪਣ ਦੀ ਗੱਲ ਚੱਲੀ, ਸ਼ੁਭ ਕਰਮਾਂ ਦਾ ਜ਼ਿਕਰ ਚੱਲਿਆ, ਅਤੇ ਸਾਧ ਸੰਗਤ ਵਿੱਚ ਬੈਠਣ ਦਾ ਜ਼ਿਕਰ, ਇਸ ਲਈ ਤੁਸੀਂ ਜੈਕਾਰਾ ਬੁਲਾਇਆ। ਅਤੇ ਇਹ ਕੰਮ ਨਿਰਾ ਜੈਕਾਰੇ ਤੱਕ ਨਹੀਂ ਰੱਖਣਾ, ਬਈ ਜੈਕਾਰਾ ਬੁਲਾ ਛੱਡਿਆ ਅਤੇ ਕੰਮ ਸਮਾਪਤ ਹੋ ਗਿਆ, ਨਹੀਂ। ਇਹ ਜੇ ਜੈਕਾਰਾ ਬੁਲਾਇਆ ਹੈ, ਖੁਸ਼ੀ ਪ੍ਰਸੰਨਤਾ ਹੋਈ ਹੈ, ਅਤੇ ਇਹ ਨਾਲ ਕਰਨਾ ਵੀ ਹੈਗਾ ਹੈ। ਮਹਾਰਾਜ ਕਹਿੰਦੇ ਨੇ ਇਸ ਨਾਲ ਤੇਰੇ ਕੀਤੇ ਹੋਏ ਦੋਖ ਸਾਰੇ ਮਿਟ ਜਾਵਣਗੇ।
ਵਲ ਵੰਚ ਕਰ ਉਧਰ ਭਰ ਹੇ ਮੂਰਖ ਗਾਵਾਰਾ।
ਹੇ ਮੂਰਖ, ਹੇ ਗਵਾਰ ਪੁਰਸ਼, ਠੱਗੀਆਂ ਕਰਕੇ ਬਲ ਛਲ ਕਰਕੇ ਆਪਣੇ ਪੇਟ ਨੂੰ ਹੀ ਭਰਦਾ ਪਿਆ ਹੈ, ਇਸ ਤੋਂ ਅੱਗੇ ਸੁਰਤ ਨਹੀਂ ਗਈ ਤੇਰੀ।
ਸਭ ਕਿਛ ਦੇ ਰਹਿਆ ਹਰ ਦੇਵਨ ਹਾਰਾ।
ਫਿਰ ਤੂੰ ਸੋਚਦਾ ਮੈਂ ਛਲ ਕਰ ਲਿਆ, ਕਪਟ ਕਰ ਲਿਆ, ਧੋਖਾ ਕਰ ਲਿਆ, ਮੈਨੂੰ ਤਾਂ ਮਿਲਿਆ ਹੈ, ਕੌਣ ਦੱਸੇ? ਪੁਰਖਾ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਸਭ ਕਿਛ ਦੇ ਰਹਿਆ ਹਰ ਦੇਵਨ ਹਾਰ। ਉਹ ਦੇਣ ਵਾਲਾ ਪਰਮਾਤਮਾ ਸਾਰੀਆਂ ਦਾਤਾਂ ਖੁਦ ਬ ਖੁਦ ਤੇਰੀ ਝੋਲੀ 'ਚ ਪਾ ਰਿਹਾ, ਵਰਨਾ ਤੂੰ ਕੀ ਲੈ ਸਕਦਾ? ਚਲੋ ਅਸੀਂ ਕਹਿ ਸਕਦੇ ਹਾਂ ਬਈ ਮੈਂ ਨਲਕਾ ਲਾਇਆ ਤਾਂ ਪਾਣੀ ਪੀ ਲੈਂਦਾ, ਅਤੇ ਪੁਰਖਾ ਜੇ ਪਾਣੀ ਉਸਨੇ ਬਣਾਇਆ ਹੀ ਨਾ ਹੋਵੇ, ਲੋਹਾ ਬਣਾਇਆ ਹੀ ਨਾ ਹੋਵੇ, ਫਿਰ ਤੂੰ ਨਲਕਾ ਆਪਣੇ ਗੋਡਿਆਂ ਦਾ ਲਾਵੇਂਗਾ ਕਿਸ ਦਾ ਲਾਵੇਂ? ਅਤੇ ਗੋਡਿਆਂ ਦਾ ਲਾਵੇਂ ਤਾਂ ਪਾਣੀ ਕਿੱਥੋਂ ਆਵੇਗਾ? ਉਹ ਸਭ ਕੁਝ ਦੇ ਰਿਹਾ, ਤੂੰ ਆਪਣੀ ਕਿਰਤ ਨੂੰ ਸਹੀ ਕਰ ਤੇ ਕੀਰਤੀ ਨਾਲ ਜੁੜ।
ਦਾਤਾਰ ਸਦਾ ਦਇਆਲ ਸੁਆਮੀ ਕਾਹੇ ਮਨੋ ਵਿਸਾਰੀਐ।
ਉਹ ਸਦਾ ਦਾਤਾਰ ਵੀ ਹੈ, ਦਾਤਾਂ ਵੀ ਦਿੰਦਾ ਹੈ, ਤੇ ਸਦਾ ਦਇਆ ਨਾਲ ਵੀ ਉਸਦਾ ਹਿਰਦਾ ਭਰਿਆ ਹੋਇਆ, ਦਇਆ ਦਾ ਘਰ। ਦਾਤਾਰ ਸਦਾ ਦਇਆਲ ਸੁਆਮੀ, ਮਾਲਕ ਸਾਡਾ, ਸਾਰੇ ਬ੍ਰਹਿਮੰਡ ਦਾ ਮਾਲਕ ਅਤੇ ਫਿਰ ਉਸਨੂੰ ਮਨੋ ਕਿਉਂ ਵਿਸਾਰੀਏ ਜੋ ਇਤਨਾ ਦਇਆ ਦਾ ਘਰ ਦਇਆ ਨਾਲ ਭਰਿਆ ਹੋਇਆ ਹੈ ਉਸਨੂੰ ਆਪਣੇ ਹਿਰਦੇ ਚੋਂ ਦੂਰ ਕਿਉਂ ਕਰੀਏ ਹਾਂਜੀ
ਮਿਲ ਸਾਧ ਸੰਗੇ ਭਜ ਨਿਸੰਗੇ ਕੁੱਲ ਸਮੂਹਾ ਤਾਰੀਐ
ਇਹ ਕਰਨਾ ਹੈ ਗੁਰੂ ਦੀ ਸੰਗਤ ਵਿੱਚ ਮਿਲਣਾ ਆ ਕੇ ਗੁਰੂ ਸੰਗਤ ਵਿੱਚ ਬੈਠ ਜਾਣਾ ਨਾ ਵੀ ਸਮਝ ਆਵੇ ਨਾ ਤਾਂ ਵੀ ਬੈਠਣਾ ਜੈਸੇ ਛੋਟਾ ਜਿਹਾ ਬੱਚਾ ਹੁੰਦਾ ਨਾ ਉਸਨੂੰ ਸਕੂਲ ਬਾਰੇ ਵਿੱਦਿਆ ਬਾਰੇ ਅਲਫਾਬੈਟ ਬਾਰੇ ਕੁਛ ਵੀ ਸਮਝ ਨਹੀਂ ਆਉਂਦੀ ਪਰ ਬੈਠਦਿਆਂ ਬੈਠਦਿਆਂ ਸਮਝ ਆਉਣ ਲੱਗ ਪਿਆ ਇਸ ਤਰ੍ਹਾਂ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ ਬੈਠਦਿਆਂ ਬੈਠਦਿਆਂ ਹੀ ਦਿਖਾਈ ਪੈ ਜਾਂਦਾ ਕਿ ਵਸਦਾ ਪਿਆ ਹੈ ਅਤੇ ਬਰਸਦਾ ਵੀ ਪਿਆ ਇਨਾਇਤਾਂ ਬਰਸਾ ਰਿਹਾ ਹੈ ਇਸ ਲਈ ਗੁਰੂ ਦੀ ਸੰਗਤ ਵਿੱਚ ਬੈਠਣਾ ਹੈ ਅਤੇ ਪ੍ਰਭੂ ਯਾਦ ਨਾਲ ਜੁੜਨਾ ਹੈ ਮਿਲ ਸਾਧ ਸੰਗੇ ਭਜ ਨਿਸੰਗੇ ਸੰਗ ਲਾ ਕੇ ਭਾਵ ਝਿਜਕ ਲਾ ਕੇ ਪਰਮਾਤਮਾ ਦੇ ਨਾਮ ਨੂੰ ਜਪਣਾ ਕਰ ਇਸ ਨਾਲ ਸਾਰੀਆਂ ਹੀ ਕੁੱਲਾਂ ਤਰ ਜਾਂਦੀਆਂ ਹਨ ਤਾਰ ਸਕੀ ਦੀਆਂ ਹਨ
ਸਿੱਧ ਸਾਧਿਕ ਦੇਵ ਮੁਨ ਜਨ ਭਗਤ ਨਾਮ ਆਧਾਰਾ
ਤਮਾਮ ਪੁਰਖ ਜਿਹੜੇ ਸਫਲ ਹੋ ਗਏ ਸਿੱਧ ਦਾ ਮਤਲਬ ਹੈ ਸਫਲ ਹੋ ਗਏ ਨਾਮ ਜਪਦਿਆਂ ਜਪਦਿਆਂ ਜਿਨ੍ਹਾਂ ਨੂੰ ਸਿੱਧੀ ਪ੍ਰਾਪਤ ਹੋ ਗਈ ਸਾਧਕ ਜੋ ਨਾਮ ਜਪ ਰਹੇ ਹਨ ਦੇਵ ਮੁਨ ਜਨ ਤਮਾਮ ਦੇਵ ਅਤੇ ਰਿਸ਼ੀ ਮੁਨੀ ਪਰਮਾਤਮਾ ਦੇ ਸੇਵਕ ਅਤੇ ਭਗਤ ਸਾਹਿਬ ਕਹਿੰਦੇ ਨੇ ਇਹਨਾਂ ਨੇ ਹੋਰ ਕੋਈ ਆਸਰਾ ਨਹੀਂ ਲਿਆ ਇਹਨਾਂ ਸਾਰਿਆਂ ਦੇ ਹਿਰਦੇ ਦਾ ਆਧਾਰ ਪਰਮਾਤਮਾ ਦਾ ਨਾਮ ਹੀ ਹੈਗਾ ਹੈ
ਇਨਵੰਤ ਨਾਨਕ ਸਦਾ ਭਜੀਐ ਪ੍ਰਭ ਏਕ ਕਰਣੈ ਹਾਰਾ
ਜਗਤ ਦਾ ਸਿਰਜਣਹਾਰ ਉਸ ਕਰਤਾ ਪੁਰਖ ਨੂੰ ਜੋ ਇੱਕੋ ਹੀ ਹੈ ਜਿਸ ਵਰਗਾ ਹੋਰ ਕੋਈ ਨਹੀਂ ਸਦਾ ਹੀ ਜਪਣਾ ਚਾਹੀਦਾ ਹੈ
ਖੋਟ ਨਾ ਕੀਚਾਈ ਪ੍ਰਭ ਪਰਖ ਨਹਾਰਾ
ਪੁਰਖਾ ਆਪਣੇ ਮਨ ਵਿੱਚ ਛਲ ਨਾ ਲਿਆ ਧੋਖਾ ਨਾ ਕਿਸੇ ਨਾਲ ਕਰ ਕਿਉਂਕਿ ਪਾਰਖੂ ਪਰਮਾਤਮਾ ਆਪ ਹੈਗਾ ਜਾਣਦਾ ਹੈ ਅਣਜਾਣੇ ਵੀ ਹੋ ਜਾਏ ਉਸ ਤੋਂ ਹੀ ਬਚ ਪਰ ਜਾਣ ਬੁੱਝ ਕੇ ਨਾ ਕਰ ਕਿਉਂਕਿ ਕਰਮਾਂ ਦੀ ਧਾਤੂ 'ਤੇ ਜੋ ਕਸਵੱਟੀ ਲਾ ਰਿਹਾ ਉਹ ਪਰਮਾਤਮਾ ਆਪ ਪਰਖਣ ਵਾਲਾ ਹੈ
ਊੜ ਕਪਟ ਕਮਾਵੰਦੜੇ ਜਨਮ ਹੀ ਸੰਸਾਰਾ
ਜਿਹੜੇ ਛਲ ਨਾਲ ਜੁੜ ਕੇ ਅਸਤ ਨਾਲ ਜੁੜ ਕੇ ਕੂੜ ਕਪਟ ਨਾਲ ਜੁੜ ਕੇ ਉਹੀ ਕਰਮ ਕਮਾਉਂਦੇ ਨੇ ਉਹ ਫਿਰ ਬਾਰ ਬਾਰ ਜੰਮਦੇ ਮਰਦੇ ਰਹਿੰਦੇ ਹਨ ਮੁਕਤ ਨਹੀਂ ਹੁੰਦੇ ਮੁਕਤ ਹੋਣ ਤੋਂ ਮੁਰਾਦ ਹੈ ਪਰਮਾਤਮਾ ਦੀ ਗੋਦ ਨਸੀਬ ਨਹੀਂ ਹੁੰਦੀ
ਸੰਸਾਰ ਸਾਗਰ ਤਿੰਨੀ ਤਰਿਆ ਜਿੰਨੀ ਏਕ ਧਿਆਇਆ
ਬੜੇ ਸਪਸ਼ਟ ਬੋਲ ਨੇ ਮਹਾਰਾਜ ਉਹ ਸੰਸਾਰ ਦੇ ਦੁੱਖਾਂ ਦੇ ਸਾਗਰ ਤੋਂ ਤਰ ਗਏ ਜਿਨ੍ਹਾਂ ਨੇ ਪਰਮਾਤਮਾ ਦਾ ਜੋ ਇੱਕੋ ਹੀ ਹੈ ਉਸਦਾ ਨਾਮ ਜਪਿਆ
ਅੱਜ ਕਾਮ ਕ੍ਰੋਧ ਆਨੰਦ ਨਿੰਦਾ ਪ੍ਰਭ ਸਰਣਾਈ ਆਇਆ
ਉਹਨਾਂ ਨੇ ਕਾਮ ਕ੍ਰੋਧ ਆਦਿਕ ਵਿਕਾਰਾਂ ਦੀ ਤੜਪ ਨੂੰ ਛੱਡ ਦਿੱਤਾ ਉਸਦੀ ਕਸ਼ਿਸ਼ ਤੋਂ ਪਰੇ ਹੋ ਗਏ ਅਤੇ ਆਨੰਦ ਮਤਲਬ ਹੈ ਜਿਨ੍ਹਾਂ ਦੀ ਨਿੰਦਿਆ ਨਹੀਂ ਕੀਤੀ ਜਾ ਸਕਦੀ ਉਸਤਤ ਨਿੰਦਾ ਆਦਿਕ ਤਜ ਕਾਮ ਕ੍ਰੋਧ ਆਨੰਦ ਨਿੰਦਾ ਮਨੁੱਖ ਦਾ ਸੁਭਾਵ ਹੀ ਬਣਿਆ ਹੋਇਆ ਹੈ ਜਿਹੜੇ ਆਨੰਦ ਨੇ ਮਹਾਨ ਹਸਤੀਆਂ ਨੇ ਜਿਨ੍ਹਾਂ ਦੀ ਨਿੰਦਾ ਨਹੀਂ ਕਰਨੀ ਚਾਹੀਦੀ ਉਹਨਾਂ ਦੀ ਨਿੰਦਾ ਕਰਦਾ ਹੈ ਅਤੇ ਜਿਹੜੇ ਦੁਸ਼ਟ ਨੇ ਉਹਨਾਂ ਨੂੰ ਉਹਨਾਂ ਦੀ ਵਡਿਆਈ ਕਰਦਾ ਹੈ ਸੰਤਾਂ ਨਾਲ ਵੈਰ ਕਮਾਉਂਦੇ ਦੁਸ਼ਟਾਂ ਨਾਲ ਮੋਹ ਪਿਆ ਮਹਾਰਾਜ ਕਹਿੰਦੇ ਇਤਿਆਦਕ ਜਿਹੜੀ ਉਸਤਤ ਨਿੰਦਾ ਆਦਿਕ ਹੈ ਇਸ ਨੂੰ ਛੱਡ ਕੇ ਜਿਹੜਾ ਪਰਮਾਤਮਾ ਦੀ ਸ਼ਰਨ ਆ ਗਿਆ
ਜਲ ਥਲ ਮਹੀਅਲ ਰਵਿਆ ਸਵਾਮੀ ਊਚ ਅਗਮ ਅਪਾਰਾ
ਫਿਰ ਉਸਨੂੰ ਬੋਧ ਹੋਇਆ ਪਰਮਾਤਮਾ ਜਲ ਵਿੱਚ ਧਰਤੀ ਵਿੱਚ ਤੇ ਆਕਾਸ਼ ਵਿੱਚ ਸਾਰੇ ਸਮਾਇਆ ਹੋਇਆ ਹੈ ਮਹਾਨ ਉੱਚਾ ਹੈ ਉਸ ਦਾ ਗਮਤਾ ਨਹੀਂ ਹੈ ਪਾਰਾਵਾਰ ਨਹੀਂ ਪਾਇਆ ਜਾ ਸਕਦਾ ਉਸਦਾ
ਬਿਨਵੰਤ ਨਾਨਕ ਟੇਕ ਜਨ ਕੀ ਚਰਨ ਕਮਲ ਆਧਾਰਾ।
ਇੱਥੇ ਜਨ ਸ਼ਬਦ ਬਹੁ ਵਚਨ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪੰਜਵਾਂ ਜਾਮਾ ਸਾਹਿਬ ਗੁਰੂ ਅਰਜਨ ਦੇਵ ਕਹਿੰਦੇ, ਮੈਂ ਬੇਨਤੀ ਕਰਦਾ ਆਪਣੇ ਸੇਵਕਾਂ ਦਾ ਆਸਰਾ ਪਰਮਾਤਮਾ ਦਾ ਨਾਮ ਉਹਨਾਂ ਨੇ ਆਪਣੇ ਮਨ ਵਿੱਚ ਆਸਰਾ ਬਣਾਇਆ।
ਵੇਖ ਹਰ ਚੰਦੌੜੀ ਆਸਿਰ ਕਿਛ ਨਾਹੀ।
ਇਹ ਸੰਸਾਰ ਧੂਵੇਂ ਦਾ ਪਹਾੜ, ਜਿਵੇਂ ਮਿਰਾਜ ਦਿਖਦੀ ਹੈ ਨਾ ਆਕਾਸ਼ ਵਿੱਚ, ਕਈ ਦ੍ਰਿਸ਼ ਦਿਖਦੇ ਨੇ ਪਰ ਹੁੰਦੇ ਨਹੀਂ, ਲੱਗਦਾ ਕਈਆਂ ਨੂੰ ਵੀ ਉਹ ਘੋੜਾ ਜਾ ਰਿਹਾ। ਹਰ ਚੰਦੌਰੀ ਵੀ ਇਸ ਨੂੰ ਕਹਿੰਦੇ ਨੇ, ਗੰਧਰਵ ਨਗਰੀ ਵੀ ਕਹਿੰਦੇ। ਮਹਾਰਾਜ ਕਹਿੰਦੇ ਸੰਸਾਰ ਦਿਖਾਈ ਪੈ ਰਿਹਾ ਪਰ ਇੱਥੇ ਰਹਿਣ ਵਾਲੀ ਕੋਈ ਚੀਜ਼ ਹੈ ਨਹੀਂ, ਅਸਰ ਕਿਛ ਨਾਹੀਂ।
ਮਾਇਆ ਰੰਗ ਜੇਤੇ ਸੇ ਸੰਗ ਨਾ ਜਾਹੀ।
ਤੇ ਮਾਇਆਵੀ ਜਿਹੜੀਆਂ ਮੌਜਾਂ ਨੇ ਨਾ, ਜਿਹਨਾਂ ਪਿੱਛੇ ਮਨੁੱਖ ਦੌੜਦਾ ਪਿਆ, ਗੁਰੂਦੇਵ ਫਰਮਾਨ ਕਰਦੇ ਨੇ ਇਹਨਾਂ ਚੋਂ ਕੁਛ ਵੀ ਇਹਦਾ ਇੱਕ ਅੰਸ਼ ਵੀ ਨਾਲ ਨਹੀਂ ਜਾਂਦਾ।
ਹਰ ਸੰਗ ਸਾਥੀ ਸਦਾ ਤੇਰਾ ਦਿਨ ਸਰੈਣ ਸੰਭਾਲੀਐ।
ਪਹਿਲਾ ਬਚਨ ਮਹਾਰਾਜ ਜੀ ਦਾ ਹੈ, ਦਿਨ ਰਾਤ ਕਮਾਇੜੋ ਸੋ ਆਇਓ ਸਭ ਮੱਤ ਹੈ। ਜੋ ਦਿਨ ਰਾਤ ਭੈੜੇ ਕਰਮ ਕੀਤੇ ਨੇ ਜਾਂ ਚੰਗੇ ਕਰਮ ਕੀਤੇ ਉਹ ਮੱਥੇ 'ਤੇ ਆਏ ਨੇ, ਅਤੇ ਹੁਣ ਇੱਥੇ ਕਹਿੰਦੇ ਨੇ ਪੁਰਖਾ ਹਰ ਸੰਗ ਸਾਥੀ ਸਦਾ ਤੇਰੇ, ਸਦਾ ਤੇਰੇ ਨਾਲ ਸਾਥ ਦੇਣ ਵਾਲਾ ਹੈ। ਦਿਨ ਸਰੈਣ ਸੰਭਾਲੀ ਹੈ, ਰਾਤ ਦਿਨ ਉਸਦੀ ਯਾਦ ਨਾਲ ਜੁੜ ਕੇ ਰਹਿ।
ਹਰ ਏਕ ਬਿਨ ਕਛ ਅਵਰ ਨਾਹੀ ਭਾਉ ਦੁਤੀਆ ਜਾਲੀ ਹੈ।
ਇੱਕ ਕਰਤਾ ਪੁਰਖ ਤੋਂ ਬਿਨਾਂ ਹੋਰ ਕੋਈ ਨਹੀਂ ਹੈਗਾ, ਹੋਰ ਕੁਛ ਵੀ ਨਹੀਂ ਹੈਗਾ। ਇਸ ਲਈ ਦੁਆਸ਼ ਭਾਉ ਦਾ ਪ੍ਰੇਮ ਜਿਹੜਾ ਮਨ ਵਿੱਚ ਬਣਾਈ ਬੈਠਾ ਹੈ ਉਸ ਨੂੰ ਜਾਲ ਦੇਣਾ ਚਾਹੀਦਾ। ਮਹਾਰਾਜ ਨੇ ਇਹ ਨਹੀਂ ਕਿਹਾ ਵੀ ਦੱਬ ਦੇਣਾ ਚਾਹੀਦਾ ਜਾਂ ਪਾਣੀ 'ਚ ਬਹਾ ਦੇਣਾ ਚਾਹੀਦਾ, ਰੋੜ ਦੇਣਾ ਚਾਹੀਦਾ, ਕਿਉਂਕਿ ਰੋੜਿਆ ਹੋਇਆ ਵੀ ਕਿਤੇ ਬਚ ਰਹਿੰਦਾ ਹੈ, ਦੱਬੇ ਹੋਏ ਦਾ ਵੀ ਅੰਸ਼ ਬਚਿਆ ਰਹਿੰਦਾ ਹੈ, ਪਰ ਜਿਹੜਾ ਸਾੜ ਕੇ ਸਵਾਹ ਹੀ ਕਰਦੇ ਹੈ ਉਹਦਾ ਕੱਖ ਵੀ ਨਹੀਂ ਬਚਦਾ। ਇਸ ਲਈ ਮਹਾਰਾਜ ਨੇ ਕਿਹਾ ਜਲੋ ਐਸੀ ਰੀਤ ਮੈਂ ਸਾੜ ਦੇਣਾ ਚਾਹੁੰਦਾ ਹਾਂ ਉਹ ਰੀਤਾਂ ਜਿੱਤ ਮੈਂ ਪਿਆਰਾ ਵਿਸਰੈ ਨਾਨਕ ਸਾਈ ਭਲੀ ਪ੍ਰੀਤ ਜਿੱਤ ਸਾਹਿਬ ਸੇਤੀ ਪਾਤਰ ਹੈ। ਇਸ ਲਈ ਉਹ ਸਾਰਾ ਦੂਜਾ ਭਾਵ ਜਿਹੜਾ ਦੂਜੇਪਣ ਦਾ ਲਗਾਓ ਹੈ ਉਹਨੂੰ ਖਤਮ ਹੀ ਕਰ ਦੇਣਾ ਚਾਹੀਦਾ, ਰਾਖ ਕਰ ਦੇਣਾ ਚਾਹੀਦਾ ਹੈ। ਰਾਖ ਤੋਂ ਵੱਧ ਵੈਲਿਊ ਦੇਣ ਦੀ ਲੋੜ ਵੀ ਨਹੀਂ ਹੈ।
ਮੀਤ ਜੋਬਨ ਮਾਲ ਸਰਬਸ ਪ੍ਰਭ ਏਕ ਕਰ ਮਨ ਮਾਹੀ।
ਆਪਣਾ ਮਿੱਤਰ, ਆਪਣਾ ਜੋਬਨ ਜਵਾਨੀ ਧਨ ਮਾਲ ਅਤੇ ਸਰਬਸ ਜੋ ਕੁਝ ਸਾਰਾ ਕੁਝ ਹੈਗਾ, ਇਹ ਸੰਸਕ੍ਰਿਤ ਦਾ ਸ਼ਬਦ ਹੈਗਾ ਸਰਵਸਵ। ਉਸ ਤੋਂ ਮਹਾਰਾਜ ਨੇ ਸ਼ਬਦ ਵਰਤਿਆ ਸਰਬਸ, ਮੀਤ ਜੋਬਨ ਮਾਲ ਸਰਬਸ, ਸਭ 'ਤੇ ਵਿਸਰਾਮ ਹੈਗਾ। ਪ੍ਰਭ ਏਕ ਕਰ ਮਨ ਮਾਹੀ, ਆਪਣਾ ਮਿੱਤਰ, ਆਪਣੀ ਜਵਾਨੀ, ਆਪਣਾ ਧਨ ਅਤੇ ਸਰਬੱਤਰ ਪਰਮਾਤਮਾ ਨੂੰ ਹੀ ਸਮਝ, ਉਸ ਤੋਂ ਬਿਨਾਂ ਹੋਰ ਕੋਈ ਵੀ ਨਹੀਂ ਹੈਗਾ।
ਬਿਨਵੰਤ ਨਾਨਕ ਵੱਡ ਭਾਗ ਪਾਈਐ ਸੁਖ ਸਹਿਜ ਸਮਾਹੀ।
ਮਹਾਰਾਜ ਗੁਰੂ ਅਰਜਨ ਦੇਵ ਫਰਮਾਨ ਕਰਦੇ ਨੇ, ਕਹਿੰਦੇ ਨੇ ਵੱਡਿਆਂ ਭਾਗਾਂ ਨਾਲ ਇਹ ਨਾਮ ਪ੍ਰਾਪਤ ਹੁੰਦਾ, ਸਤਸੰਗ ਪ੍ਰਾਪਤ ਹੁੰਦਾ ਅਤੇ ਦਿਨ ਰਾਤ ਪਰਮਾਤਮਾ ਦਾ ਜਪ ਚੱਲਦਾ ਅਤੇ ਸੰਸਾਰ ਗੰਧਰਵ ਨਗਰੀ ਦਿਖਣ ਲੱਗ ਪੈਂਦਾ। ਬੜੇ ਮਹਾਂ ਬੋਲ ਨੇ, ਬਿਨਵੰਤ ਨਾਨਕ ਵੱਡ ਭਾਗ ਪਾਈਐ ਸੁਖ ਸਹਿਜ ਸਮਾਹੀ। ਐਸਾ ਮਨੁੱਖ ਪਰਮ ਸੁੱਖ ਦੇ ਵਿੱਚ ਉੱਚੀ ਆਤਮਕ ਅਡੋਲ ਅਵਸਥਾ ਵਿੱਚ ਲੀਨ ਹੋ ਜਾਂਦਾ ਹੈ, ਲੀਨ ਰਹਿੰਦਾ ਹੈ। ਸਤਿਗੁਰੂ ਮਿਹਰਾਂ ਭਰਿਆ ਹੱਥ ਸਾਰਿਆਂ ਦੇ ਸਿਰ 'ਤੇ ਰੱਖ ਕੇ ਨਿਵਾਜਣ, ਬੜੀ ਇਕਾਗਰਤਾ ਅਤੇ ਪ੍ਰੇਮ ਨਾਲ ਆਪ ਸਭ ਨੇ ਸਰਵਣ ਕੀਤਾ ਹੈ। ਗੁਰੂ ਬਾਬਾ ਸਭ ਦੀਆਂ ਝੋਲੀਆਂ ਭਰਨ। ਆਓ ਮਿਲ ਕੇ ਇਹਨਾਂ ਆਖਰੀ ਦੋ ਪੰਕਤੀਆਂ ਦਾ ਪਾਠ ਸਾਰੇ ਕਰੀਏ, ਫਿਰ ਅਰਦਾਸ ਵਿਸੋਵੇਗੀ।
ਮੀਤ ਜੋਬਨ ਮਾਲ ਸਰਬਸ
ਪ੍ਰਭ ਏਕ ਕਰ ਮਨ ਮਾਹੀ, ਬਿਨਵੰਤ ਨਾਨਕ ਵਡ ਭਾਗ ਪਾਈਐ ਸੁਖ ਸਹਿਜ ਸਮਾਹੀ। ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ।